ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ, ਰਸਨਾ ਹਰ ਸਾਧ ਲੱਗੇ ਸਹਿਜ ਸੁਭਾਏ, ਮਨ ਤ੍ਰਿਪਤਿਆ ਹਰ ਨਾਮ ਧਿਆਏ। ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ, ਮਨ ਤ੍ਰਿਪਤਿਆ ਹਰ ਨਾਮ ਧਿਆਏ। ਸਦਾ ਸੁਖ ਸਾਚੈ ਸ਼ਬਦ ਵਿਚਾਰੀ, ਆਪਣੇ ਸਤਿਗੁਰ ਵਿਟੋ ਸਦਾ ਬਲਿਹਾਰੀ। ਰਹਾਉ ਅੱਖੀ ਸੰਤੋਖੀਆਂ ਏਕ ਲਿਵਲਾਏ, ਮਨ ਸੰਤੋਖਿਆ ਦੂਜਾ ਭਾਉ ਗਵਾਏ। ਦੇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਏ, ਨਾਮ ਪਰਮਲ ਹਿਰਦੈ ਰਹਿਆ ਸਮਾਏ। ਨਾਨਕ ਮਸਤਕ ਜਿਸ ਵਡ ਭਾਗ, ਗੁਰ ਕੀ ਬਾਣੀ ਸਹਿਜ ਬੈਰਾਗ, ਨਾਨਕ ਮਸਤਕ ਜਿਸ ਵਡ ਭਾਗ, ਗੁਰ ਕੀ ਬਾਣੀ ਸਹਿਜ ਬੈਰਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਅੰਤਰਜਾਮੀ ਪਾਤਿਤ ਪਾਵਨ ਭਗਤ ਬਛਲ ਕਰਣਾ ਨਿਧਾਨ, ਕੋਟ ਬ੍ਰਹਿਮੰਡ ਕੇ ਠਾਕੁਰ ਸਤਿਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਹੋਈ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸਮੁੱਚੇ ਹੀ ਸਤ ਸੰਗੀ ਗੁਰਮੁਖ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਦਰਸ਼ਨ ਦੀਦਾਰੇ ਅਤੇ ਇਸ਼ਨਾਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਆਦਿਵ ਸਤਿਕਾਰ ਦੇ ਨਾਲ ਇਸ ਪਾਵਨ ਪਵਿੱਤਰ ਅਸਥਾਨਾਂ 'ਤੇ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ प्रकाशवान हो करके जिथे सानू अपने पावन पवित्र दर्शन दीदार बख्शिश कीते उथे नाल ही समुची मानवता दी कल्याण वास्ते पावन श्री मुख वाक हुक्मनामा साहिब जी दी भी बख्शिश कीती है। सतगुरु पातशाह जी दे बख्शिश कीते हुए श्री हरिमंदर साहिब जी तो पावन श्री मुख वाक हुक्मनामा साहिब जी दी कथा आप गुरु प्यारियां संगतां रोजाना ही इस पावन स्थान गुरुद्वारा श्री मंजी साहिब दीवान हाल विखे जुड़ करके प्यार सत्कार दे नाल श्रवण करदे हो। सो अज दा भी जो पावन श्री मुख वाक सतगुरु जी ने सानू बख्शिश कीता है आओ आपां कुछ को समय वास्ते अपनियां मन बिरतियां नू करिए एकागर। धन श्री गुरु ग्रंथ साहिब महाराज जी दे नाम रूप चरणा दा ध्यान रख करके रसना दे नाल उचारण करो जी। सतनाम श्री वाहे गुरु साहिब जी।
सतनाम श्री वाहे गुरु साहिब जी। वडहंस महला तीजा।
वडहंस राग दे विच ए पावन शब्द मेरे तीसरे पातशाह भले अमरदास गुण तेरे तेरी उपमा तोहे बन आवे। श्री गुरु अमरदास महाराज जी का उचारण किया होया है जिस पावन गुरबाणी जी दे शब्द नू धन श्री गुरु ग्रंथ साहिब जी दे 560 अंग दे उपर स्थान प्राप्त है। ए शब्द दे विच सतगुरु पातशाह ने अकाल पुरख परमात्मा वाहिगुरु जी दे स्वरूप दा जिक्र कीता। उस परमात्मा दे नाम दी महानता नू जनाया है अते जेड़े ओ नामी परमेश्वर वाहिगुरु दे नाम नू जपन वाले रब दे प्यारे गुरमुख महात्मा ने उन्हां दी अवस्था दा भी जिक्र कीता है। सो इसलिए आरंभ दी पंक्ति दे अंदर सतगुरु पातशाह जी फरमान करदे हन
रसना हर साद लगी सहज सुभाए।
धन श्री गुरु अमरदास महाराज जी ने ए शब्द दी आरंभ वाली पंक्ति दे विच जेड़े गुरमुख परमात्मा दे नाम नू जपदे ने उन्हां दी अवस्था दा बयान कीता है। हजूर दे बचन हन रसना हर साद लगी। भाई जिन्हां गुरु प्यारियां जिन्हां महात्मा गुरसिखां दी रसना जेड़ी जवान जिहवा है ए परमात्मा दे नाम दा स्वाद लैण विच लगी है। कोई कहेगा भी नाम दे विचों भी स्वाद है। जेड़ा कोई जपदा ते उनू पता किन्ना को रस बनदा किन्ना को स्वाद नाम दे विचों आउंदा है। सो साध संगत जी शरीर दे अंदर जिन्ना भी असी भोजन छकदे हां ये साड़ी रसना दे नल शो करके शरीर दे अंदर जांदा है। ਕੋਈ ਕੌੜੇ ਪਦਾਰਥ ਨੇ, ਕੋਈ ਮਿੱਠੇ ਹਨ, ਕੋਈ ਤੁਰਸ ਹਨ। ਇਸ ਤਰ੍ਹਾਂ 36 ਪ੍ਰਕਾਰ ਦੇ ਭੋਜਨ ਪਦਾਰਥਾਂ ਦੇ ਜਿਹੜੇ ਨਿਰਣੇ ਹੈ ਉਹ 4 ਕੁ ਉਂਗਲ ਦਾ ਇੱਕ ਮਾਸ ਦਾ ਟੁਕੜਾ ਜਵਾਨ ਜਿਹੜੀ ਕਰਕੇ ਦੱਸ ਦਿੰਦੀ। ਮੁੱਖ ਵਿੱਚ ਪਾਇਆ ਹੋਇਆ ਜਿਹੜਾ ਭੋਜਨ ਹੈ ਉਹਦਾ ਕਿਸ ਤਰ੍ਹਾਂ ਦਾ ਸਵਾਦ ਹੈ, ਕਿਸ ਤਰ੍ਹਾਂ ਦਾ ਰਸ ਕਸ ਹੈ ਉਸ ਦਾ, ਇਹ ਜਵਾਨ ਨੇ ਨਿਰਣਾ ਕਰਨਾ ਹੈ। ਜਦੋਂ ਜਵਾਨ ਦੇ ਨਾਲ ਸ਼ੋਅ ਕਰਕੇ ਚੰਗਾ ਪਦਾਰਥ ਸਰੀਰ ਦੇ ਅੰਦਰ ਜਾਂਦਾ ਉਹ ਇੱਕ ਇੱਕ ਨਾੜ ਦੇ ਵਿੱਚ ਜਾ ਕਰਕੇ ਖੂਨ ਨੂੰ ਸ਼ਕਤੀ ਦਿੰਦਾ ਅਤੇ ਮਨੁੱਖ ਨੂੰ ਬਲਵਾਨ ਬਣਾ ਦਿੰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਜਿਹੜੀ ਰਸਨਾ ਹੈ ਜਿੱਥੇ ਅਨੇਕਾਂ ਪ੍ਰਕਾਰ ਦੇ ਪਦਾਰਥਾਂ ਦੇ ਨਿਰਣੇ ਕਰਕੇ ਦੱਸਦੀ ਉੱਥੇ ਇਹ ਰਸਨਾ ਪਰਮਾਤਮਾ ਦੇ ਨਾਮ ਦੇ ਰਸ ਨੂੰ ਵੀ ਮਾਣਦੀ ਹੈ। ਕੋਈ ਕਹੇ ਜੀ ਅਸੀਂ ਬਾਣੀ ਪੜ੍ਹਦੇ ਹਾਂ, ਇੰਨਾ ਸਿਮਰਨ ਅਸੀਂ ਕੀਤਾ ਹੈ ਜਾਂ ਕਰਦੇ ਹਾਂ ਅਤੇ ਜਵਾਨ ਨਾਲ ਰਸਨਾ ਦੇ ਨਾਲ ਤਾਂ ਉਹਦਾ ਸਵਾਦ ਨਹੀਂ ਕਦੇ ਆਇਆ। 36 ਤਰ੍ਹਾਂ ਦੇ ਪਦਾਰਥ ਬੰਦਾ ਖਾਈ ਜਾਵੇ ਰਸਨਾ ਜਿਹੜੀ ਹੈ ਉਹਦੇ ਸਵਾਦ ਨੂੰ ਓਨੀ ਦੇਰ ਅਨੁਭਵ ਨਹੀਂ ਕਰਦੀ ਜਿੰਨੀ ਦੇਰ ਉਹਦਾ ਧਿਆਨ ਪਦਾਰਥ ਵਿੱਚ ਭੋਜਨ ਵਿੱਚ ਨਹੀਂ ਹੋਵੇਗਾ। ਪ੍ਰਸ਼ਾਦਾ ਪਰੋਸਿਆ ਪਿਆ ਥਾਲੀ ਦੇ ਵਿੱਚ, ਮਨੁੱਖ ਦੂਸਰੇ ਮਿੱਤਰ ਦੇ ਨਾਲ ਕੋਈ ਬਚਨ ਬਿਲਾਸ ਕਰਦਾ ਜਾਂ ਆਪਣੇ ਮਨ ਦੇ ਵਿੱਚ ਹੀ ਬਹੁਤ ਸਾਰੇ ਫੁਰਨੇ ਖਿਆਲ ਲਈ ਬੈਠਾ, ਉਹਦਾ ਧਿਆਨ ਹੋਰ ਪਾਸੇ ਲੱਗਿਆ ਹੋਇਆ, ਹੱਥਾਂ ਨਾਲ ਬੁਰਕੀ ਵੀ ਟੁੱਟ ਜਾਂਦੀ, ਉਹ ਗਰਾਹੀ ਮੁੱਖ ਵਿੱਚ ਪੈ ਜਾਂਦੀ, ਰਸਨਾ ਨਾਲ ਛੋਹ ਕੇ ਦੰਦਾਂ ਦਾੜਾਂ ਨਾਲ ਚਿੱਥ ਕਰਕੇ ਸਰੀਰ ਅੰਦਰ ਵੀ ਭੋਜਨ ਚੱਲਿਆ ਜਾਂਦਾ, ਧਿਆਨ ਨਾ ਹੋਣ ਕਰਕੇ ਪਤਾ ਨਹੀਂ ਲੱਗਦਾ ਵੀ ਇਹਦੇ ਵਿੱਚ ਲੂਣ ਮਿਰਚ ਕਿੰਨੀ ਕੁ ਹੈ। ਜਦੋਂ ਮਿੱਤਰ ਦੇ ਨਾਲੋਂ ਬਚਨ ਬਿਲਾਸ ਕਰਨ ਤੋਂ ਰੁਕ ਗਿਆ, ਧਿਆਨ ਭੋਜਨ ਵਿੱਚ ਆ ਗਿਆ ਜਾਂ ਮਨ ਜਿਹੜਾ ਸੰਕਲਪ ਵਿਕਲਪ ਉਠਾਉਂਦਾ ਸੀ ਉਹ ਸ਼ਾਂਤ ਹੋ ਗਿਆ, ਇਕਾਗਰ ਹੋ ਗਿਆ, ਭੋਜਨ ਵੱਲ ਨਜ਼ਰ ਗਈ, ਧਿਆਨ ਗਿਆ, ਉਸ ਵੇਲੇ ਕਹਿ ਦਿੱਤਾ ਵੀ ਇਹਦੇ ਵਿੱਚ ਲੂਣ ਘੱਟ ਹੈ ਜਾਂ ਮਿਰਚ ਜ਼ਿਆਦਾ ਹੈ। ਉਹਦਾ ਕਾਰਨ ਕੀ ਸੀ? ਪਹਿਲਾਂ ਵੀ ਬੁਰਕੀਆਂ ਤੋੜ ਕਰਕੇ ਮੁੱਖ ਵਿੱਚ ਪਾਈਆਂ, ਜਵਾਨ ਨਾਲ ਛੋਹ ਕੇ ਅੰਦਰ ਗਈਆਂ ਅਤੇ ਛਕਣ ਵਾਲੇ ਦਾ ਧਿਆਨ ਨਾ ਹੋਣ ਕਰਕੇ ਪਤਾ ਹੀ ਨਹੀਂ ਲੱਗਿਆ। ਇਸੇ ਤਰ੍ਹਾਂ ਜਦੋਂ ਰਸਨਾ ਦੇ ਨਾਲ ਕੋਈ ਪਰਮਾਤਮਾ ਦੇ ਨਾਮ ਨੂੰ ਜਪਦਾ, ਕੋਈ ਗੁਰਬਾਣੀ ਨੂੰ ਪੜ੍ਹਦਾ ਹੈ ਰਸਨਾ ਜਵਾਨ ਦੇ ਨਾਲ, ਉਸ ਵੇਲੇ ਧਿਆਨ ਉਸ ਮਾਲਕ ਵਿੱਚ, ਉਹ ਨਾਮੀ ਦੇ ਨਾਮ ਸਿਮਰਨ ਵਿੱਚ ਨਾ ਹੋਣ ਕਰਕੇ, ਸ਼ਬਦ ਵਿੱਚ ਧਿਆਨ ਨਾ ਹੋਣ ਕਰਕੇ ਰਸਨਾ ਦੇ ਨਾਲ ਸਵਾਦ ਨਹੀਂ ਆਉਂਦਾ ਹੈ। ਇੱਕ ਐਸੇ ਵੀ ਗੁਰੂ ਪਿਆਰੇ ਮਿਲੇ, ਉਹਨਾਂ ਨੇ ਸਿਮਰਨ ਦੇ ਬਾਬਤ ਬੜਾ ਸੋਹਣਾ ਇੱਕ ਪਿਆਰਾ ਬਚਨ ਸੁਣਾਇਆ। ਕਹਿਣ ਲੱਗੇ ਜਦੋਂ ਮਾਲਕ ਦੀ ਕਿਰਪਾ ਹੋ ਜਾਂਦੀ, ਸੁਰਤ ਜੋੜ ਦਿੰਦਾ ਪਰਮੇਸ਼ਰ, ਉਸ ਵੇਲੇ ਨਾਮ ਦਾ ਰਸ ਇੰਨਾ ਕੁ ਬਣ ਜਾਂਦਾ, ਛੱਡਣ ਨੂੰ ਚਿੱਤ ਨਹੀਂ ਕਰਦਾ। ਜਦੋਂ ਘੰਟਿਆਂ ਬੱਧੀ ਰਸ ਮਾਣ ਕੇ ਉੱਠੀ ਦਾ, ਸਿਮਰਨ ਕਰਦਿਆਂ ਦਾੜਾ ਵੀ ਰਸ ਨਾਲ ਭਿੱਜਿਆ ਹੁੰਦਾ ਹੈ। ਇਹ ਅਵਸਥਾ ਹੈ ਗੁਰਮੁਖ ਪਿਆਰਿਆਂ ਦੀ। ਮਤਾਂ ਕੋਈ ਕਹੇ ਵੀ ਕਿਵੇਂ ਰਸ ਆ ਸਕਦਾ? ਜਿੰਨਾ ਗੁੜ ਪਾਵਾਂਗੇ ਓਨਾ ਮਿੱਠਾ ਹੋਵੇਗਾ, ਜਿੰਨਾ ਸਿਮਰਨ ਕਰਾਂਗੇ ਓਨਾ ਹੀ ਸਿਮਰਨ ਦਾ ਨਾਮ ਦਾ ਸਵਾਦ ਚੱਖਾਂਗੇ। ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਰਸਨਾ ਹਰ ਸਾਧ ਲੱਗੀ। ਜਿਹੜੇ ਗੁਰਮੁਖ ਪਿਆਰਿਆਂ ਦੀ ਰਸਨਾ ਜਵਾਨ, ਪਰਮਾਤਮਾ ਦੇ ਨਾਮ ਦਾ ਰਸ, ਨਾਮ ਦਾ ਸਵਾਦ ਛਕਣ ਚੱਖਣ ਦੇ ਵਿੱਚ ਲੱਗੀ ਹੈ। ਦੂਜੇ ਦੁਨਿਆਵੀ ਪਦਾਰਥਾਂ ਵਿੱਚੋਂ ਵੀ ਰਸ ਆਉਂਦੇ ਨੇ ਅਤੇ ਪਰੰਤੂ ਰਸ ਇੱਧਰੋਂ ਨਾਮ ਦੇ ਵਿੱਚੋਂ ਵੀ ਆਉਂਦਾ ਹੈ। ਇਹ ਰਸ ਛਾਡੇ, ਉਹ ਰਸ ਆਵਾ, ਉਹ ਰਸ ਪੀਆ, ਇਹੋ ਰਸ ਨਹੀਂ ਭਾਵਾ। ਜਿੰਨੀ ਦੇਰ ਤਾਂ ਦੁਨੀਆਂ ਦੇ ਰਸ ਚੱਖਦੇ ਓਨੀ ਦੇਰ ਤੇ ਬ੍ਰਹਮਾਨੰਦ ਦਾ ਰਸ, ਨਾਮ ਸਿਮਰਨ ਦਾ ਰਸ ਨਹੀਂ ਬਣੇਗਾ। ਜਦੋਂ ਦੁਨਿਆਵੀ ਰਸਾਂ ਤੋਂ ਉੱਚੇ ਉੱਠ ਗਏ ਫਿਰ ਉਹ ਰਸ ਦੀ ਪ੍ਰਾਪਤੀ ਹੁੰਦੀ ਹੈ। ਬਾਬਾ ਫਰੀਦ ਸਾਹਿਬ ਜੀ ਨੇ ਗੁੜ ਦੀਆਂ ਰਿਓੜੀਆਂ ਮਾਤਾ ਨੇ ਮਸੱਲੇ ਦੇ ਹੇਠਾਂ ਰੱਖ ਦੇਣੀਆਂ, ਪੁੱਤਰ ਤੂੰ ਅੱਲਾ ਦੀ ਬੰਦਗੀ ਕਰਿਆ ਕਰ, ਉਹਦੀ ਭਗਤੀ ਕਰਿਆ ਕਰ, ਮਾਤਾ ਉਹ ਕੀ ਦੇਵੇਗਾ। ਮਾਤਾ ਨੇ ਕਹਿਣਾ ਪੁੱਤਰ ਤੈਨੂੰ ਖਾਣ ਵਾਸਤੇ ਮਿੱਠਾ ਗੁੜ ਦੇਵੇਗਾ, ਬਹੁਤ ਪ੍ਰਕਾਰ ਦੇ ਪਦਾਰਥ ਸਵਾਦਲੀਆਂ ਰਿਓੜੀਆਂ ਵਸਤੂਆਂ ਤੈਨੂੰ ਦੇਵੇਗਾ। ਮਾਤਾ ਨੇ ਇੱਕ ਗੁੜ ਦੀਆਂ ਰਿਓੜੀਆਂ ਦੇ ਲਾਲਚ ਵਿੱਚ ਲਾ ਕੇ ਬੱਚੇ ਨੂੰ ਭਗਤੀ ਕਰਨ ਵਾਸਤੇ ਪ੍ਰੇਰ ਦਿੱਤਾ। ਫਿਰ ਮਾਲਕ ਪਰਮਾਤਮਾ ਦੀ ਐਸੀ ਕਿਰਪਾ ਹੋਈ, ਏਡਾ ਜਪ ਤਪ ਕੀਤਾ, ਇੰਨਾ ਸਿਮਰਨ, ਇੰਨੀ ਸਾਧਨਾ ਜ਼ਿੰਦਗੀ ਵਿੱਚ ਬਾਬਾ ਫਰੀਦ ਸਾਹਿਬ ਜੀ ਨੇ ਕੀਤੀ, ਮਾਲਕ ਦੀ ਜਦੋਂ ਪ੍ਰਾਪਤੀ ਹੋਈ ਉਸ ਵੇਲੇ ਮਾਤਾ ਨੇ ਦੇਖਿਆ ਵੀ ਪੁੱਤਰ ਭਗਤੀ ਕਰਕੇ ਆਇਆ, 36 ਪ੍ਰਕਾਰ ਦੇ ਪਦਾਰਥ ਤਿਆਰ ਕੀਤੇ। ਮਾਤਾ ਸੋਚਦੀ ਵੀ ਗੁੜ ਦੇ ਵਿੱਚੋਂ ਰਸ ਆਉਂਦਾ ਸੀ, ਭਗਤੀ ਵਾਸਤੇ ਲੱਗਿਆ ਸੀ। ਗੁੜ ਆਦਿਕ ਹੋਰ ਅਨੇਕਾਂ ਪਦਾਰਥ ਥਾਲੀ ਵਿੱਚ ਪਰੋਸ ਕੇ ਜਦੋਂ ਪੁੱਤਰ ਦੇ ਅੱਗੇ ਰੱਖੇ, ਬਾਬਾ ਫਰੀਦ ਸਾਹਿਬ ਜੀ ਦੀ ਨਜ਼ਰ ਗਈ, ਕਹਿਣ ਲੱਗੇ ਮਾਤਾ ਇਹ ਕੀ ਹੈ? ਪੁੱਤਰ ਤੂੰ ਪਰਮਾਤਮਾ ਦੀ ਭਗਤੀ ਕੀਤੀ, ਅੱਲਾ ਦੀ ਬੜੀ ਬੰਦਗੀ ਕੀਤੀ ਹੈ, ਇਸ ਲਈ ਮੈਂ ਤੇਰੀ ਸੇਵਾ ਦੇ ਵਜੋਂ ਇਹ ਵਸਤੂਆਂ ਹਾਜ਼ਰ ਕੀਤੀਆਂ ਨੇ। ਮੈਂ ਬੜੀ ਪ੍ਰਸੰਨ ਹੋਈ ਵੀ ਮੇਰਾ ਪੁੱਤਰ ਅੱਜ ਭਗਤੀ ਕਰਕੇ ਮਾਲਕ ਦੇ ਤੱਕ ਪਹੁੰਚ ਗਿਆ, ਮੇਰੇ ਦਿਲ ਦੀ ਤਮੰਨਾ ਪੂਰੀ ਹੋ ਗਈ। ਉਸ ਵੇਲੇ ਬਾਬਾ ਜੀ ਨੇ ਫਿਰ ਬਚਨ ਉਚਾਰਨ ਕੀਤੇ, ਕਹਿੰਦੇ ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਂਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ। ਕੋਈ ਸਮਾਂ ਸੀ ਕਦੇ ਗੁੜ ਦੀਆਂ ਰਿਓੜੀਆਂ ਦਾ ਰਸ ਬਹੁਤ ਵੱਡਾ ਜਾਣਦੇ ਸੀ, ਸ਼ੱਕਰ ਦਾ ਰਸ ਅਸੀਂ ਆਮ ਦੁਨਿਆਵੀ ਲੋਕ ਬੜਾ ਮਿੱਠਾ ਮੰਨਦੇ ਵੀ ਬੜਾ ਇਹਦੇ ਵਿੱਚੋਂ ਸਵਾਦ ਆਉਂਦਾ ਹੈ। ਖੰਡ ਸ਼ੱਕਰ ਦੇ ਨਾਲੋਂ ਮਿੱਠੀ ਮੰਨੀ ਗਈ, ਨਵਾਤ ਨਾਮ ਹੁੰਦਾ ਮਿਸਰੀ ਦਾ, ਮਿਸਰੀ ਖੰਡ ਦੇ ਨਾਲੋਂ ਵੀ ਜ਼ਿਆਦਾ ਮਿੱਠੀ ਮੰਨਦੇ ਹਾਂ। ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਂਜਾ ਦੁੱਧ, ਗੁੜ ਮਿੱਠਾ ਹੈ, ਮਾਖਿਓ ਸ਼ਹਿਦ ਮਖਿਆਲ ਮਿੱਠਾ ਹੈ, ਅਤੇ ਜਿਹੜਾ ਦੁੱਧ ਪੀਣ ਵਾਲਾ ਇਹ ਅੰਮ੍ਰਿਤ ਹੈ ਇਹ ਵੀ ਮਿੱਠਾ ਹੈ। ਪਰੰਤੂ ਜਦੋਂ ਨਾਮ ਦਾ ਰਸ ਕਿਸੇ ਨੂੰ ਰਸਨਾ ਦੇ ਨਾਲ ਆਉਣਾ ਸ਼ੁਰੂ ਹੋ ਜਾਂਦਾ ਉਸ ਵੇਲੇ ਉਹ ਕਹਿ ਦਿੰਦੇ ਕਿ ਇਹ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ। ਠੀਕ ਹੈ ਇਹ ਦੁਨਿਆਵੀ ਸਾਡੇ ਜੀਵਾਂ ਵਾਸਤੇ ਵਸਤੂਆਂ ਮਿੱਠੀਆਂ ਨੇ, ਪਿਆਰੀਆਂ ਲੱਗਦੀਆਂ, ਛਕਦੇ ਹਾਂ, ਜਦੋਂ ਨਾਮ ਦਾ ਰਸ ਆ ਜਾਂਦਾ ਉਹ ਨਾਮ ਦੇ ਬਰਾਬਰ ਇਹ ਚੀਜ਼ਾਂ ਨਹੀਂ ਪੁੱਜਦੀਆਂ। ਐਵੇਂ ਨੇ ਸਤਿਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਉਹਨਾਂ ਦਾ ਤੇ ਭੋਜਨ ਹੀ ਅਖੰਡ ਇੱਕ ਰਸ ਕੀਰਤਨ ਬਣ ਜਾਂਦਾ। ਭਗਤ ਬਸੈ ਕੀਰਤਨ ਆਧਾਰੇ ਉਹਨਾਂ ਦਾ ਆਸਰਾ ਹੀ ਨਾਮ ਹੋ ਜਾਂਦਾ ਹੈ। ਇਹ ਜਿਹੜਾ ਨਾਮ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਰਸਨਾ ਤੋਂ ਸ਼ੁਰੂ ਹੋਵੇਗਾ। ਜਵਾਨ ਨਾਲ ਜਪ ਕਰਕੇ ਕੋਈ ਗੁਰਮੁਖ ਬਣ ਸਕਦਾ, ਨਾਮ ਨਾਲ ਸਿਮਰਨ ਕਰਕੇ ਸਵਾਸ ਸਵਾਸ ਬੰਦਗੀ ਕਰਕੇ ਕੋਈ ਸੰਤ ਦੀ ਪਦਵੀ ਤੇ ਜਾ ਸਕਦਾ। ਇਹ ਰਸਨਾ ਨਾਲ ਜਪਿਆ ਹੋਇਆ ਨਾਮ ਤੈਨੂੰ ਬ੍ਰਹਮ ਗਿਆਨ ਦੀ ਅਵਸਥਾ ਵੀ ਦੇ ਸਕਦਾ, ਇਹ ਨਾਮ ਰਸਨਾ ਨਾਲ ਜਪਿਆ ਤੈਨੂੰ ਵਿਦੇਹ ਮੁਕਤ ਵੀ ਕਰ ਸਕਦਾ ਹੈ। ਜਿੰਨੇ ਵੀ ਰਸ ਨੇ ਸਾਧ ਸੰਗਤ ਜੀ ਪਰਮਾਤਮਾ ਦੇ ਨਾਮ ਰਸ ਦੇ ਵਿੱਚੋਂ ਹੀ ਪ੍ਰਾਪਤ ਹੁੰਦੇ ਨੇ। ਬ੍ਰਹਮਾਨੰਦ ਦਾ ਜਿਹੜਾ ਨਾਮ ਦਾ ਰਸ ਸਭ ਤੋਂ ਸਰੋਮਣੀ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਭਾਵਨਾ ਵਿੱਚ ਆ ਕੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ ਉਹਨਾਂ ਨੂੰ ਸਾਧ ਸਵਾਦ ਆਉਂਦਾ ਰਸ ਬਣਦਾ ਹੈ। ਦੁਨਿਆਵੀ ਭੋਜਨਾਂ ਵਿੱਚੋਂ ਵੀ ਰਸ ਆਉਂਦੇ ਨੇ ਅਤੇ ਨਾਮ ਦਾ ਜਿਹੜਾ ਭੋਜਨ ਹੈ ਰਸ ਇਹਦੇ ਵਿੱਚੋਂ ਵੀ ਆਉਂਦਾ। ਦੁਨਿਆਵੀ ਭੋਜਨਾਂ ਨਾਲੋਂ ਪਰਮਾਤਮਾ ਦੇ ਨਾਮ ਦੇ ਭੋਜਨ ਦੀ ਕੀ ਵਿਲੱਖਣਤਾ ਹੈ? ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਥਾਲ ਵਿੱਚ ਤਿੰਨ ਵਸਤੂ ਪਈਓ ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ। ਨਾਮ ਦਾ ਭੋਜਨ ਗੁਰਮੁਖ ਨੇ ਛਕਣਾ ਹੈ, ਇਹ ਤਿਆਰ ਕਿਵੇਂ ਹੋਵੇਗਾ? ਸਾਡੇ ਗੁਰਮਤ ਦੇ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਵਾਨੀ ਜਾਂਦੀ ਹੈ। ਤਿੰਨ ਚੀਜ਼ਾਂ ਪੈਂਦੀਆਂ ਨੇ ਕੜਾਹ ਪ੍ਰਸ਼ਾਦ ਦੇ ਅੰਦਰ, ਜਿਸ ਨੂੰ ਤਿਹਾਵਲ ਵੀ ਕਹਿ ਦਿੰਦੇ ਹਾਂ। ਤਿੰਨ ਚੀਜ਼ਾਂ ਦੇ ਵਿੱਚ ਆਟਾ ਆ ਜਾਂਦਾ, ਦੂਸਰੀ ਖੰਡ ਹੈ ਅਤੇ ਤੀਸਰਾ ਘਿਓ ਆ ਜਾਂਦਾ। ਇਸ ਲਈ ਪਾਣੀ ਅਤੇ ਅਗਨੀ ਕਰਕੇ ਇਹਨੂੰ ਪੰਚਾਮ੍ਰਿਤ ਵੀ ਕਹਿ ਦਿੰਦੇ ਨੇ। ਤਿੰਨ ਚੀਜ਼ਾਂ ਪੈ ਕਰਕੇ ਭੋਜਨ ਜਿਹੜਾ ਕੜਾਹ ਪ੍ਰਸ਼ਾਦ ਤਿਆਰ ਹੋ ਜਾਂਦਾ। ਇੱਧਰ ਪਰਮਾਤਮਾ ਵਾਹਿਗੁਰੂ ਦਾ ਨਾਮ ਦਾ ਜਿਹੜਾ ਭੋਜਨ ਹੈ, ਇਹਦੇ ਅੰਦਰ ਕਿਹੜੀਆਂ ਵਸਤੂਆਂ ਪੈਣਗੀਆਂ? ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ। ਇੱਕ ਤੇ ਜਿਹੜਾ ਸੱਤ ਹੈ, ਪਰਮੇਸ਼ਰ ਵਾਹਿਗੁਰੂ ਦਾ ਸੱਚਾ ਨਾਮ, ਜਾਂ ਸੱਤ ਪ੍ਰਤੱਗੀ ਹੋਣਾ, ਸੱਤ ਬਖਤਾ ਬਣ ਜਾਣਾ, ਇਹ ਸੱਚ ਦੀ ਸਾਧ ਸੰਗਤ ਜੀ, ਐਸਾ ਇਹਦੇ ਵਿੱਚ ਆਟਾ ਪੈਂਦਾ ਹੈ। ਸੰਤੋਖ ਦੀ ਖੰਡ ਹੈ ਇਸ ਵਿੱਚ ਪੈਂਦੀ, ਅਤੇ ਜਿਹੜੀ ਸ੍ਰੇਸ਼ਟ ਬ੍ਰਹਮ ਵਿਚਾਰ ਹੈ ਇਹ ਘਿਓ ਦੀ ਨਿਆਈ ਹੈ। ਜਦੋਂ ਤਿੰਨੇ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ, ਸੱਤ ਜੀਵਨ ਵਿੱਚ ਆ ਗਿਆ, ਸੰਤੋਖ ਦਾ ਧਾਰਨੀ ਬਣ ਗਿਆ, ਬ੍ਰਹਮ ਗਿਆਨ ਦੀ ਵਿਚਾਰ ਨੂੰ ਹਿਰਦੇ ਅੰਦਰ ਸ੍ਰੇਸ਼ਟ ਵਿਚਾਰ ਨੂੰ ਵਸਾ ਲਿਆ, ਉੱਥੇ ਨਾਮ ਦਾ ਭੋਜਨ ਤਿਆਰ ਹੈ। ਉਹ ਛਕਣ ਦੇ ਵਾਸਤੇ ਫਿਰ ਜਿਹੜੀ ਰਸਨਾ ਹੈ, ਉਹ ਪਰਮੇਸ਼ਰ ਪਰਮਾਤਮਾ ਦੇ ਰਸ ਨੂੰ ਸਦਾ ਲਈ ਮਾਣਦੀ ਹੈ। ਰਸਨਾ ਹਰ ਸਾਦ ਲੱਗੀ, ਜਿਹੜੇ ਗੁਰੂ ਪਿਆਰਿਆਂ ਦੀ ਰਸਨਾ ਜਿਹਬਾ, ਜਿਨ੍ਹਾਂ ਦੀ ਜਵਾਨ ਪਰਮਾਤਮਾ ਦੇ ਨਾਮ ਰਸ ਦਾ ਸਵਾਦ ਲੈਣ ਲੱਗ ਪਈ। ਰਸ ਕਿਉਂ ਨਹੀਂ ਆਉਂਦਾ? ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਜਦੋਂ ਅਸੀਂ ਬਚਨ ਪੜ੍ਹਦੇ, ਸਾਦੀ ਜੀਵ ਨਾ ਰਜੀਆ ਕਰ ਭੋਗ ਬਲਾਸੇ, ਰਸ ਕਿੱਥੋਂ ਆਵੇ? ਇਹ ਤਾਂ ਤਰ੍ਹਾਂ ਤਰ੍ਹਾਂ ਦੇ ਪਦਾਰਥ ਜਿਹੜੇ ਨੇ ਮਨੁੱਖ ਜਵਾਨ ਦੇ ਨਾਲ ਛਕਣ ਵਾਸਤੇ ਲੋਚਦਾ ਹੈ। ਇੱਥੋਂ ਤੱਕ ਕਿ ਜੋ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਤੋ ਗੁਣੀ ਭੋਜਨ ਦਿੱਤਾ, ਉਹ ਛੱਡ ਕੇ ਤਮੋ ਗੁਣੀ ਭੋਜਨ ਦੀ ਵੀ ਵਰਤੋਂ ਕਰਨ ਲੱਗ ਜਾਂਦਾ। ਸਾਕਾਹਾਰੀ ਬਣਾਇਆ ਸੀ ਅਤੇ ਮਾਸਾਹਾਰੀ ਬਣ ਗਿਆ, ਕਾਹਦੇ ਵਾਸਤੇ? ਇੱਕ ਜਵਾਨ ਦੇ ਸਵਾਦ ਵਾਸਤੇ। ਇਸ ਭੋਜਨ ਦੇ ਨਾਲ ਤਾਕਤ ਨਹੀਂ ਮਿਲੇਗੀ, ਵਿਕਾਰ ਜ਼ਰੂਰ ਅੰਦਰ ਪੈਦਾ ਹੋ ਜਾਣਗੇ। ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ, ਜਦੋਂ ਜੀਵ ਦੇ ਪਾਸ ਆ ਜਾਂਦਾ, ਇਸ ਨਾਮ ਨੇ ਹੀ ਭਾਈ ਬਚਿੱਤਰ ਸਿੰਘ ਜੀ ਤੋਂ ਨਾਗਣੀ ਚੁਕਵਾ ਕਰਕੇ ਹਾਥੀ ਦੇ ਮੱਥੇ ਫੁੜਾ ਦਿੱਤੇ, ਉਹ ਨਾਮ ਦੀ ਤਾਕਤ ਸੀ। ਅਮਰ ਸ਼ਹੀਦ ਸਿਰ ਲੱਥ ਜੋਧੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ 18 ਸ਼ੇਰ ਦੇ ਖੰਡੇ ਚੁੱਕ ਕਰਕੇ ਬੈਰੀਆਂ ਦੀਆਂ ਭਾਜੜਾਂ ਪਾ ਦਿੱਤੀਆਂ, ਇਹ ਨਾਮ ਦੀ ਤਾਕਤ ਸੀ। ਸਾਧ ਸੰਗਤ ਜੀ, ਜਦੋਂ ਕਿਤੇ ਵਾਹਿਗੁਰੂ ਦਾ ਨਾਮ ਜੀਵ ਨੂੰ ਪ੍ਰਾਪਤ ਹੋ ਜਾਵੇ, ਫਿਰ ਉਹਦੇ ਵਿੱਚੋਂ ਸਵਾਦ ਆਉਂਦਾ, ਰਸ ਆਉਂਦਾ। ਜਦੋਂ ਰਸ ਆਉਣ ਲੱਗ ਜਾਵੇ ਤੇ ਫਿਰ ਉਹਨੂੰ ਛੱਡਣ ਨੂੰ ਚਿੱਤ ਨਹੀਂ ਕਰੇਗਾ। ਕਿਉਂ ਨਹੀਂ ਨਾਮ ਸਿਮਰਨ ਦੇ ਵੱਲ ਨੂੰ ਅਸੀਂ ਤੁਰਦੇ? ਸਾਡੇ ਜਿਹੜੀ ਐਸੀ ਰਸਨਾ ਹੈ, ਇਸ ਦੇ ਉੱਪਰ ਬਹੁਤ ਸਾਰੇ ਪਦਾਰਥਾਂ ਦਾ ਹੀ ਪ੍ਰਭਾਵ ਪਿਆ ਹੋਇਆ। ਖਾਂਦਿਆਂ ਮੂੰਹ ਇਕੱਠਾ, ਪੈ ਨੰਦਿਆਂ ਸਭ ਅੰਗ, ਧਿਗ ਤਿੰਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ। ਸਾਰੀ ਜ਼ਿੰਦਗੀ ਬੰਦਾ ਖਾਈ ਜਾਂਦਾ, ਬਚਪਨ ਵੀ ਖਾਂਦਿਆਂ ਗੁਜ਼ਾਰ ਦਿੱਤਾ, ਜਵਾਨੀ ਵੀ ਖਾਣ ਪੀਣ ਦੇ ਵਿੱਚ ਲੰਘਾ ਦਿੱਤੀ, ਵਡੇਪਾ ਆ ਗਿਆ ਉੱਥੇ ਵੀ ਖਾਂਦਾ, ਦੰਦ ਵੀ ਨਿਕਲ ਗਏ, ਦਾੜਾਂ ਨਿਕਲ ਗਈਆਂ, ਨਕਲੀ ਦੰਦ ਮਨੁੱਖ ਨੇ ਲਗਵਾ ਲਏ। ਪਰਮਾਤਮਾ ਦਾ ਜਿਹੜੇ ਨਾਮ ਦਾ ਰਸ ਸੀ, ਨਾ ਬਚਪਨ ਵਿੱਚ ਬਣਿਆ, ਨਾ ਜਵਾਨੀ ਵਿੱਚ ਰਸ ਬਣਿਆ, ਨਾ ਉਹ ਹੁਣ ਵਡੇਪੇ ਵਿੱਚ ਆ ਕੇ ਪ੍ਰਾਪਤ ਹੁੰਦਾ ਹੈ। ਸੋ ਸਾਧ ਸੰਗਤ ਜੀ, ਇਹ ਤਾਂ ਮਾਲਕ ਦੀ ਜਦੋਂ ਕਿਰਪਾ ਹੋ ਜਾਂਦੀ, ਉਹਨਾਂ ਗੁਰਮੁਖਾਂ ਨੂੰ ਬਚਪਨ ਦੇ ਵਿੱਚ ਵੀ ਰਸ ਬਣ ਜਾਂਦੇ, ਜਵਾਨੀ ਦੇ ਅੰਦਰ ਵੀ ਰਸ ਆਨੰਦ ਬਣੇ ਰਹਿੰਦੇ ਅਤੇ ਬੁਢੇਪੇ ਵਿੱਚ ਵੀ ਰਸ ਬਣਦੇ। ਉਹਨਾਂ ਨੂੰ ਕਿਹਾ ਸਤਿਗੁਰੂ ਪਾਤਸ਼ਾਹ, ਕਹਿੰਦੇ ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ, ਜਿਨ੍ਹਾਂ ਦੇ ਅੰਦਰ ਨਾਮ ਟਿਕ ਗਿਆ, ਉਹ ਸਰੀਰ ਕਰਕੇ ਬਜ਼ੁਰਗ ਦਿਸਦੇ ਨੇ, ਪਰੰਤੂ ਅੰਦਰੋਂ ਉਹਨਾਂ ਦੀ ਜਿਹੜੀ ਆਤਮਾ ਬਲਵਾਨ ਹੈ, ਉਹ ਕਦੇ ਬੁੱਢੇ ਬਜ਼ੁਰਗ ਨਹੀਂ ਹੋਇਆ ਕਰਦੇ। ਰਸਨਾ ਦੇ ਨਾਲ ਜਿਹੜੇ ਗੁਰਮੁਖ ਪਿਆਰਿਆਂ ਨੇ ਰਸ ਲੈ ਕੇ, ਸਵਾਦ ਲੈ ਕਰਕੇ ਨਾਮ ਨੂੰ ਜਪਣਾ ਕੀਤਾ, ਉਹਨਾਂ ਨੂੰ ਕੀ ਮਿਲੇਗਾ? ਕੋਈ ਮਨੁੱਖ ਕਰਮ ਕਰਨ ਲੱਗੇ ਪਹਿਲਾਂ ਫਲ ਸੋਚਦਾ ਇਹਦਾ ਫਲ ਕੀ ਹੋਵੇਗਾ, ਜ਼ਿਮੀਂਦਾਰ ਨੇ ਫਸਲ ਬੀਜਣੀ ਇਹਦਾ ਝਾੜ ਕਿੰਨਾ ਹੋਵੇਗਾ, ਕਿੰਨਾ ਨਫ਼ਾ ਹੋਵੇਗਾ, ਕਿਸੇ ਵਪਾਰੀ ਨੇ ਦਲਾਲ ਬੰਦੇ ਨੇ ਕੋਈ ਵਪਾਰ ਕਰਨਾ ਮੈਨੂੰ ਕਿੰਨੀ ਖੱਟੀ ਮੇਰੇ ਪੱਲੇ ਪਵੇਗੀ। ਇੱਧਰ ਜਦੋਂ ਹਰ ਕੇ ਨਾਮ ਕੇ ਵਿਆਪਾਰੀ ਹੀਰਾ ਹੱਥ ਚੜਿਓ ਨਿਰਮੋਲਕ ਛੂਟ ਗਈ ਸੰਸਾਰੀ, ਨਾਮ ਦਾ ਵਣਜ ਕਰਨ ਵਾਲੇ ਗੁਰਮੁਖ ਜਦੋਂ ਰਸਨਾ ਦੇ ਨਾਲ ਨਾਮ ਜਪਣ ਲੱਗਦੇ ਉਹ ਵੀ ਸਤਿਗੁਰੂ ਨੂੰ ਪੁੱਛਦੇ ਨੇ, ਮਹਾਰਾਜ ਜੇ ਮੈਂ ਰਸਨਾ ਨਾਲ ਰਸ ਲੈ ਕੇ ਨਾਮ ਜਪਾਂਗਾ ਉਹਦਾ ਫਲ ਕੀ ਹੋਵੇਗਾ। ਤਾਂ ਗਰੀਬ ਨਿਵਾਜ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹਦੇ ਦੋ ਫਲ ਹੋਣਗੇ, ਇੱਕ ਤਾਂ ਸਹਿਜ ਤੇਰੀ ਅਵਸਥਾ ਬਣ ਜਾਵੇਗੀ, ਜਿਹਨੂੰ ਵਿਦਵਾਨਾਂ ਨੇ ਆਤਮਕ ਅਡੋਲ ਅਵਸਥਾ ਵੀ ਕਿਹਾ, ਤੇ ਸਹਿਜ ਉਹ ਅਵਸਥਾ ਜਿੱਥੇ ਨਿਰਜਤਨ ਹੀ ਬਖਸ਼ਿਸ਼ਾਂ ਵਰਤਦੀਆਂ ਹੋਣ, ਕੋਈ ਯਤਨ ਨਾ ਕਰਨਾ ਪਵੇ। ਇੱਕ ਨਾਮ ਜਪਣ ਵਾਲੇ ਨੂੰ ਲੱਖਾਂ ਸਾਡੇ ਵਾਂਗ ਯਤਨ ਨਹੀਂ ਕਰਨੇ ਪੈਂਦੇ, ਨਾਮ ਦੇ ਸਦਕਾ ਸੋਤੇ ਸਹਿਦੀ ਉਹਦੇ ਕਾਰਜ ਪੂਰੇ ਹੁੰਦੇ ਨੇ। ਇਹ ਸਹਿਜ ਤੈਨੂੰ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ, ਸੋ ਭਾਏ ਤੇਰਾ ਸ੍ਰੇਸ਼ਟ ਜਿਹੜਾ ਪ੍ਰੇਮ ਦੇ ਵਿੱਚ ਬੋਲਣ ਵਾਲਾ ਸੁਭਾਅ ਬਣ ਜਾਵੇਗਾ ਤੇਰੇ ਅੰਦਰ, ਸੋ ਸ੍ਰੇਸ਼ਟ ਭਾਏ ਜਿਹੜਾ ਬ੍ਰਹਮ ਦਾ ਪ੍ਰਕਾਸ਼ ਹੋ ਜਾਵੇਗਾ। ਇਹ ਦੋ ਲਾਭ ਤੈਨੂੰ ਹੋਣਗੇ ਜੇ ਇੱਕ ਰਸਨਾ ਨਾਲ ਰਸ ਲੈ ਕੇ ਨਾਮ ਨੂੰ ਜਪਣ ਲੱਗ ਜਾਵੇਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਹਿਜ ਆਤਮਕ ਅਡੋਲ ਅਵਸਥਾ ਤੇ ਸੁਭਾਏ ਸ੍ਰੇਸ਼ਟ ਪ੍ਰਕਾਸ਼ ਤੈਨੂੰ ਪ੍ਰਾਪਤ ਹੋ ਜਾਵੇਗਾ।
ਮਨ ਤ੍ਰਿਪਤੇ ਆ ਹਰ ਨਾਮ ਧਿਆਏ।
ਉਸ ਤੋਂ ਅੱਗੇ ਫਿਰ ਜਦੋਂ ਗੁਰਸਿੱਖ ਨੇ ਨਾਮ ਨੂੰ ਧਿਆਉਣਾ ਹੈ, ਧਿਆਉਣ ਦਾ ਤਰੀਕਾ ਵਿਦਵਾਨਾਂ ਨੇ ਕਥਨ ਕੀਤਾ, ਧਿਆਤਾ ਧਿਆਨ ਧੇ, ਤਿੰਨ ਚੀਜ਼ਾਂ ਉੱਥੇ ਆ ਜਾਂਦੀਆਂ। ਇੱਕ ਹੁੰਦਾ ਧਿਆਤਾ, ਜਿਹੜਾ ਧਿਆਉਣ ਵਾਲਾ ਮਨੁੱਖ ਹੈ, ਜਿਸ ਨੇ ਚਿੰਤਨ ਕਰਨਾ, ਜਿਸ ਨੇ ਧਿਆਉਣਾ ਹੈ। ਇੱਕ ਹੁੰਦੀ ਧੇ ਵਸਤੂ ਜਿਹੜੀ ਸਾਹਮਣੇ ਰੱਖੀ ਗਈ ਹੋਵੇ, ਜਿਵੇਂ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਮੂਰਤ ਗੁਰ ਸ਼ਬਦ ਹੈ ਕਿਹਾ, ਭਾਈ ਸਾਹਿਬ ਗੁਰਦਾਸ ਜੀ ਨੇ ਗੁਰੂ ਦੇ ਸ਼ਬਦ ਦਾ ਧਿਆਨ ਰੱਖਣਾ ਹੈ। ਗੁਰੂ ਦਾ ਸ਼ਬਦ ਕੀ ਹੈ? ਇਹ ਸਿੱਖ ਦੇ ਵਾਸਤੇ ਧੇ ਵਸਤੂ ਹੈ। ਜਿਹੜੀ ਧੇ ਅਤੇ ਧਿਆਤਾ ਦੇ ਵਿਚਕਾਰ ਸ਼ਕਤੀ ਕਰਮ ਕਰਦੀ ਉਹਨੂੰ ਧਿਆਨ ਕਹਿ ਦਿੰਦੇ। ਸਾਹਮਣੇ ਤਸਵੀਰ ਹੋਵੇ, ਕੋਈ ਮਨੁੱਖ ਖੜਾ ਹੋਵੇ, ਉਹਨੂੰ ਦੇਖਣ ਤੱਕ ਜਿਹੜੀ ਨਜ਼ਰ ਸਾਡੀ ਉੱਥੇ ਤੱਕ ਜਾਵੇਗੀ, ਇਹਨੂੰ ਧਿਆਨ ਕਿਹਾ ਹੈ। ਜਦੋਂ ਗੁਰੂ ਦਾ ਪਿਆਰਾ ਗੁਰਸਿੱਖ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ, ਉੱਥੇ ਧੇ ਦਾ ਰੂਪ ਹੋ ਜਾਂਦਾ, ਧਿਆਤਾ ਪੁਣਾ ਵੀ ਖਤਮ ਹੁੰਦਾ ਤੇ ਧਿਆਨ ਸ਼ਕਤੀ ਵੀ ਉਹ ਧੇ ਦੇ ਵਿੱਚ ਹੀ ਸਮਾ ਜਾਂਦੀ ਹੈ, ਜਿਸ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਜਿਨ੍ਹਾਂ ਨੂੰ ਕਲੰਗੀਧਰ ਪਾਤਸ਼ਾਹ ਜੀ ਕਹਿੰਦੇ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜਤ ਰੰਗ ਜਿਉਂ ਜਲ ਹੀ ਵਿਖੈ ਸਮਾਹੇ, ਉਹ ਗੁਰਮੁਖ ਪਿਆਰੇ ਧਿਆਤਾ ਧਿਆਨ ਦੇ ਦੁਆਰਾ ਧੇ ਦਾ ਰੂਪ ਬਣ ਜਾਂਦੇ ਨੇ। ਜਿਨ੍ਹਾਂ ਨੇ ਐਸੇ ਮਾਲਕ ਦੇ ਨਾਮ ਨੂੰ ਧਿਆਕਾਰ ਬਿਰਤੀ ਕਰਕੇ ਧਿਆਉਣਾ ਕੀਤਾ, ਉਹਨਾਂ ਨੂੰ ਲਾਭ ਕੀ ਹੋਇਆ? ਮਨ ਤ੍ਰਿਪਤਿਆ। ਸਾਡਾ ਜਿਹੜਾ ਮਨ ਇਹੋ ਜਿਹੀ ਵਸਤੂ ਹੈ, ਇਹ ਕਦੇ ਵੀ ਰੱਜਦਾ ਨਹੀਂ ਹੈ। ਇਹ ਨਹੀਂ ਵੀ ਇਕੱਲੇ ਪਦਾਰਥ ਖਾਣ ਦੇ ਨਾਲ ਮਨੁੱਖ ਦਾ ਜਿਹੜਾ ਮਨ ਭਰ ਜਾਵੇਗਾ, ਦੋ ਘੰਟਿਆਂ ਬਾਅਦ ਫਿਰ ਭੁੱਖ ਜਾਗਦੀ ਹੈ, ਫਿਰ ਮਨ ਫੁਰਨੇ ਕਰਦਾ। ਇਹ ਮਨ ਖਾਣ ਦੇ ਨਾਲ ਵੀ ਮੂੰਹ ਦੇ ਨਾਲ ਵੀ ਰੱਜਦਾ ਨਹੀਂ ਹੈ। ਇਹ ਸਾਡਾ ਜਿਹੜਾ ਮਨ ਹੈ, ਜੇ ਕਹੀਏ ਵੀ ਅੱਖਾਂ ਨਾਲ ਵੇਖਣ ਕਰਕੇ ਮਨ ਤ੍ਰਿਪਤ ਹੋ ਜਾਵੇਗਾ, ਆਹ ਵਸਤੂ ਨੂੰ ਵੇਖ ਕਰਕੇ ਹੀ ਅਸੀਂ ਰੱਜ ਜਾਵਾਂਗੇ, ਦੁਨਿਆਵੀ ਪਦਾਰਥਾਂ ਨੂੰ ਵੇਖਦਾ ਵੀ ਮਨ ਨਹੀਂ ਰੱਜਦਾ, ਸਗੋਂ ਹੋਰ ਭਟਕਣਾ ਵਿੱਚ ਪੈ ਜਾਂਦਾ। ਇਸ ਤੋਂ ਅੱਗੇ ਹੋਰ ਕੁਝ ਵੇਖੀਏ, ਜੇਕਰ ਸਾਡਾ ਮਨ ਕੰਨਾਂ ਦੇ ਦੁਆਰਾ ਵੇਖੀਏ, ਕੰਨਾਂ ਨਾਲ ਕਿੰਨਾ ਮਨੁੱਖ ਸੁਣੀ ਜਾਂਦਾ ਤੇ ਉਹਨਾਂ ਹੋਰ ਮਨ ਭਟਕਣਾ ਵਿੱਚ ਹੁੰਦਾ ਵੀ ਹੋਰ ਸੁਣਨਾ ਕਰੀਏ। ਇਸ ਲਈ ਨਾ ਸਾਡਾ ਮਨ ਇਸ ਲਈ ਅੱਖਾਂ ਨਾਲ ਵੇਖਣ ਦੇ ਨਾਲ ਤ੍ਰਿਪਤ ਹੁੰਦਾ ਰੱਜਦਾ, ਨਾ ਕੰਨਾਂ ਨਾਲ ਸੁਣਨ ਕਰਕੇ ਇਹ ਮਨ ਰੱਜਦਾ, ਨਾ ਭੋਜਨ ਛਕਣ ਦੇ ਨਾਲ ਮਨ ਰੱਜਦਾ ਹੈ। ਤੇ ਇਹ ਜਿਹੜਾ ਮਨ ਹੈ ਕਿਵੇਂ ਰੱਜਣਾ ਕਰੇ? ਸਤਿਗੁਰੂ ਪਾਤਸ਼ਾਹ ਕਹਿੰਦੇ ਹਰ ਨਾਮ ਧਿਆਏ। ਜੇ ਤੂੰ ਵਾਹਿਗੁਰੂ ਦੇ ਨਾਮ ਨੂੰ ਧਿਆ ਲਵੇਂ, ਜਿਹੜਾ ਕੁਝ ਤੈਨੂੰ ਅੱਖਾਂ ਨਾਲ ਨਹੀਂ ਵੇਖਦਾ ਤੇ ਉਹ ਵੀ ਨਾਮ ਦੀ ਕਮਾਈ ਨਾਲ ਤੈਨੂੰ ਦਿਸਣ ਵਿੱਚ ਆਵੇਗਾ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਕਹਿੰਦੇ ਮਾਲਕ ਨੂੰ, ਕਰੋੜਾਂ ਬ੍ਰਹਿਮੰਡਾਂ ਦਾ ਗਿਆਨ ਆਪਣੇ ਗੁਰਸਿੱਖ ਸਿਮਰਨ ਕਰਨ ਵਾਲੇ ਨੂੰ ਦੇ ਦਿੰਦਾ। ਇਸ ਲਈ ਮਾਲਕ ਦਾ ਜਿਹੜੇ ਵੀ ਗੁਰਮੁਖ ਪਿਆਰੇ ਨਾਮ ਧਿਆਉਂਦੇ ਨੇ, ਉਹਨਾਂ ਦਾ ਮਨ ਪੂਰਨ ਤ੍ਰਿਪਤ ਹੋ ਜਾਂਦਾ। ਮਨ ਇਹੋ ਜਿਹੀ ਵਸਤੂ ਹੈ, ਜਿੰਨਾ ਪੜ੍ਹਾਂਗੇ, ਜਿੰਨਾ ਸੁਣਾਂਗੇ, ਜਿੰਨਾ ਵੇਖਾਂਗੇ ਤੇ ਉਹਨੇ ਅੰਦਰ ਸੰਕਲਪ ਤੇ ਵਿਕਲਪ ਦੇ ਪੈਦਾ ਹੋਈ ਜਾਂਦੇ ਨੇ। ਚੰਗਾ ਪੜ੍ਹਾਂਗੇ, ਚੰਗਾ ਵੇਖਾਂਗੇ, ਚੰਗਾ ਸੁਣਾਂਗੇ ਤੇ ਇਹ ਸੰਕਲਪ ਬਣ ਜਾਣਗੇ। ਸੰਕਲਪ ਹੁੰਦੇ ਚੰਗੇ ਖਿਆਲ, ਚੰਗੇ ਮਨ ਦੇ ਫੁਰਨੇ। ਜੇ ਮਾੜਾ ਵੇਖਣਾ, ਮਾੜਾ ਸੁਣਨਾ, ਮਾੜਾ ਬੋਲਣਾ ਤੇ ਇਸ ਲਈ ਮਾੜਾ ਦੇਖਣਾ ਤੇ ਉਹਦੇ ਨਾਲ ਸਾਡੇ ਅੰਦਰ ਮਨ ਵਿੱਚ ਵਿਕਲਪ ਪੈਦਾ ਹੋ ਜਾਂਦੇ, ਜਿਸ ਨੂੰ ਵਿਦਵਾਨ ਕਹਿੰਦੇ ਸੰਕਲਪੋਂ ਵਿਕਲਪੋਂ ਹੀ ਮਨਾ। ਇਹ ਮਨ ਇਹਨਾਂ ਚੰਗੇ ਮਾੜੇ ਫੁਰਨਿਆਂ ਨਾਲ ਹੀ ਉੱਡਦਾ ਹੈ। ਚੰਗੇ ਫੁਰਨੇ ਬਾਣੀ ਪੜ੍ਹਨੀ, ਸਿਮਰਨ ਕਰਨਾ, ਕਥਾ ਕੀਰਤਨ ਵਿੱਚ ਜੁੜਨਾ, ਇਹ ਤੇਰੇ ਮਨ ਨੂੰ ਉਡਾ ਕੇ ਸੱਚਖੰਡ ਦੇ ਵੱਲ ਨੂੰ ਲੈ ਤੁਰਨਗੇ। ਮਾੜੇ ਜਿਹੜੇ ਫੁਰਨੇ ਨੇ ਅੰਦਰ, ਮਾੜਾ ਵੇਖਣਾ, ਸੁਣਨਾ, ਬੋਲਣਾ ਤੇ ਇਹ ਤੈਨੂੰ ਵਿਕਲਪ ਪੈਦਾ ਕਰਕੇ ਨਰਕਾਂ ਦਾ ਗਾਮੀ ਬਣਾ ਦੇਣਗੇ। ਇਸ ਲਈ ਦੋ ਹੀ ਚੀਜ਼ਾਂ, ਇੱਕ ਚੰਗਿਆਈ ਇੱਕ ਬੁਰਿਆਈ, ਇੱਕ ਗੁਰਮੁਖਤਾਈ ਇੱਕ ਮਨਮੁਖਤਾਈ ਹੈ। ਇੱਕ ਦਿਨ ਹੈ, ਇੱਕ ਰਾਤ ਹੈ, ਇੱਕ ਗਿਆਨ ਇੱਕ ਅਗਿਆਨ ਹੈ। ਚੰਗੇ ਤੇ ਮਾੜੇ ਜਿਹੜੇ ਫੁਰਨੇ ਮਨ ਦੇ ਅੰਦਰ ਪੈਦਾ ਹੁੰਦੇ, ਉਹਦੇ ਸਦਕਾ ਮਨ ਫਿਰ ਬਹੁਤ ਤਰ੍ਹਾਂ ਦੀ ਦੁਨੀਆ ਬਣਾ ਲੈਂਦਾ। ਹਰ ਨਾਮ ਧਿਆਏ, ਜੇਕਰ ਵੇਖਣਾ ਛੱਡ ਕੇ, ਲੋਕਾਂ ਦੇ ਕੋਲੋਂ ਐਸੀ ਕਿਸੇ ਦੀ ਨਿੰਦਿਆ ਸੁਣਨੀ ਛੱਡ ਕਰਕੇ, ਇਹ ਰਸਨਾ ਨਾਲ ਕਿਸੇ ਦੀ ਨਿੰਦਿਆ ਕਰਨੀ ਛੱਡ ਕੇ ਇੱਕ ਨਾਮ ਨੂੰ ਧਿਆਉਣ ਲੱਗ ਜਾਵੇ ਗੁਰੂ ਦਾ ਪਿਆਰਾ, ਫਿਰ ਉਹ ਗੁਰਮੁਖ ਦਾ ਜਿਹੜਾ ਮਨ ਸਾਰੇ ਪਾਸਿਆਂ ਤੋਂ ਤ੍ਰਿਪਤ ਹੋ ਜਾਂਦਾ। ਉਹ ਕਹਿੰਦਾ ਦੁਨੀਆਂ ਨੂੰ ਕੀ ਵੇਖਣਾ, ਇਹ ਸਾਰਾ ਪਰਮੇਸ਼ਰ ਵਾਹਿਗੁਰੂ ਦਾ ਰੂਪ ਹੀ ਹੈ। ਇਹ ਬਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜਿਹੜਾ ਅੰਦਰ ਧਿਆਨ ਵਿੱਚ ਸਰੂਪ ਦਿਸਦਾ, ਇਹੀ ਬਾਹਰ ਸੰਸਾਰ ਵਿੱਚ ਹੈ। ਕੰਨਾਂ ਨਾਲ ਕੀ ਸੁਣਨਾ, ਜਿਹੜੀ ਆਵਾਜ਼ ਅੰਦਰ ਨਾਮ ਸਿਮਰਨ ਦੀ ਸੁਣਾਈ ਦਿੰਦੀ, ਇਹੀ ਆਵਾਜ਼ ਇਹ ਦੁਨੀਆਂ ਵਿੱਚੋਂ ਸੁਣੇਗੀ। ਇਸ ਲਈ ਨਾਮ ਦੀ ਕਮਾਈ ਕਰਨ ਵਾਲਾ ਗੁਰਮੁਖ ਪਿਆਰਾ ਇਉਂ ਮਨ ਨੂੰ ਤ੍ਰਿਪਤ ਕਰ ਲੈਂਦਾ, ਵੇਖਣ ਵੱਲੋਂ ਬੁਰਾ ਤੇ ਬੁਰਾ ਸੁਣਨ ਵੱਲੋਂ, ਬੁਰਾ ਬੋਲਣ ਦੇ ਵੱਲੋਂ ਮਨ ਰੋਕ ਲੈਂਦਾ ਹੈ। ਫਿਰ ਉੱਥੇ ਮਨ ਦੀ ਤ੍ਰਿਪਤੀ ਹੈ, ਫਿਰ ਕੋਈ ਭੁੱਖ ਨਹੀਂ ਰਹਿ ਜਾਂਦੀ, ਨਾ ਕਿਸੇ ਦੀ ਨਿੰਦਿਆ ਸੁਣਨ ਦੀ, ਨਾ ਕਰਨ ਦੀ, ਨਾ ਬੁਰਾ ਵੇਖਣ ਦੀ। ਇਹ ਸਾਰੀਆਂ ਜਿੰਨੇ ਵੀ ਮਨ ਦੇ ਫੁਰਨੇ ਨੇ ਅੰਦਰੋਂ ਬਿਲਕੁਲ ਅਭਾਵ ਹੋ ਜਾਂਦੇ ਨੇ। ਜਿੱਥੇ ਨਾਮ ਅੰਦਰ ਆ ਕਰਕੇ ਟਿਕ ਗਿਆ, ਉਸ ਗੁਰਮੁਖ ਦਾ ਜਿਹੜਾ ਮਨ ਪੂਰਨ ਤ੍ਰਿਪਤੀ ਵਿੱਚ ਹੋ ਜਾਂਦਾ, ਸਾਰੀਆਂ ਭੁੱਖਾਂ ਉਹਦੀਆਂ ਮਿਟ ਜਾਂਦੀਆਂ ਹਨ।
ਸਦਾ ਸੁਖ ਸਾਚੇ ਸ਼ਬਦ ਵਿਚਾਰੀ।
ਅਸੀਂ ਦੁਨਿਆਵੀ ਜੀਵ ਸਦੈਵੀ ਸੁੱਖ ਦੀ ਭਾਲ ਵਿੱਚ ਹਾਂ। ਕੋਈ ਸੋਚਦਾ ਹੈ ਵੀ ਸ਼ਾਇਦ ਮੈਨੂੰ ਆਪਣੇ ਪੁੱਤਰਾਂ ਤੋਂ ਸੁੱਖ ਮਿਲ ਜਾਵੇ, ਕੋਈ ਸੰਬੰਧੀਆਂ ਦੇ ਉੱਤੇ ਆਸਾ ਰੱਖੀ ਬੈਠਾ, ਕੋਈ ਹੋਰ ਕਿਸੇ ਲੀਡਰਾਂ ਦੇ ਉੱਪਰ, ਮੰਤਰੀਆਂ ਦੇ ਉੱਤੇ ਇੱਛਾ ਰੱਖਦੇ ਵੀ ਇਹਨਾਂ ਤੋਂ ਸੁੱਖ ਮਿਲੇਗਾ। ਸੁੱਖ ਮਿਲ ਸਕਦੇ ਪੁੱਤਰਾਂ ਤੋਂ, ਸੰਬੰਧੀਆਂ ਤੋਂ, ਮੰਤਰੀਆਂ ਤੋਂ, ਲੋਕਾਂ ਤੋਂ ਮਿਲ ਜਾਂਦੇ ਸੁੱਖ, ਪਰੰਤੂ ਇਹ ਸੁੱਖ ਸਦੈਵੀ ਨਹੀਂ ਹੁੰਦੇ, ਖਿਣ ਭੰਗਰ ਹੁੰਦੇ ਨੇ। ਕੋਈ ਮਿੰਟਾਂ 'ਚ ਹੀ ਸੁੱਖ ਟੁੱਟ ਜਾਂਦਾ, ਕੋਈ ਘੰਟਿਆਂ 'ਚ ਟੁੱਟ ਜਾਂਦਾ, ਕੋਈ ਮਹੀਨੇ ਸਾਲਾਂ ਵਿੱਚ ਟੁੱਟ ਜਾਣ ਵਾਲੇ ਸੁੱਖ ਨੇ। ਜਦੋਂ ਬੰਦੇ ਨੂੰ ਸੁੱਖ ਮਿਲਦਾ ਤੇ ਬੜਾ ਪ੍ਰਸੰਨ ਹੁੰਦਾ, ਬੰਦਿਆਂ ਦੀਆਂ ਸਿਫਤਾਂ ਦੇ ਪੁਲ ਬੰਨ ਦਿੰਦਾ, ਇਹ ਬੰਦੇ ਤੋਂ ਮੈਨੂੰ ਆਹ ਮਿਲਿਆ, ਇਹਦੇ ਕਰਕੇ ਮੈਨੂੰ ਆਹ ਕੁਝ ਮਿਲ ਗਿਆ। ਜਦੋਂ ਉਹ ਸੁੱਖ ਨਾਸ ਹੁੰਦਾ, ਫਿਰ ਕਹਿੰਦਾ ਸੀ ਇਹਦੇ ਨਾਲੋਂ ਨਾ ਹੀ ਸੁੱਖ ਮਿਲਦਾ ਤੇ ਤਾਂ ਚੰਗੇ ਸੀ। ਧਰਤੀ ਤੇ ਬੰਦਾ ਖੜਾ ਕੋਈ ਡਰ ਨਹੀਂ ਡਿੱਗਣ ਦਾ, ਜਦੋਂ ਕਿਸੇ ਮਕਾਨ ਤੇ ਚੜ ਗਿਆ, ਮੰਜ਼ਿਲ ਉੱਚੀ ਤੇ ਚੱਲਿਆ ਗਿਆ, ਡਰ ਜ਼ਰੂਰ ਹੋਣਾ ਵੀ ਡਿੱਗਾਂਗਾ। ਜਦੋਂ ਜਿੰਨੀ ਦੇਰ ਤੱਕ ਕਿਸੇ ਮਨੁੱਖ ਤੇ ਆਸਾ ਹੀ ਨਹੀਂ ਰੱਖੀ ਪਰਮਾਤਮਾ ਤੋਂ ਬਿਨਾਂ, ਕਾਹਦਾ ਡਰ ਹੈ ਡਿੱਗਣ ਦਾ। ਜਦੋਂ ਮਾਲਕ ਨੂੰ ਛੱਡ ਕਰਕੇ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਭਗਵਾਨ ਬੰਦਿਆਂ ਮਗਰ ਤੁਰ ਪੈਂਦਾ, ਫਿਰ ਡਰ ਲੱਗਦਾ ਰਹਿੰਦਾ ਵੀ ਕਿਤੇ ਇਸ ਤਰ੍ਹਾਂ ਨਾਲ ਇਹ ਮੇਰੀ ਅਵਸਥਾ ਵਿੱਚ ਕੋਈ ਫਰਕ ਨਾ ਪਾ ਦੇਣ, ਜਾਂ ਅਹੁਦੇ ਤੋਂ ਨਾ ਹੇਠਾਂ ਡਿੱਗ ਪੈਣਾ ਕਰੀਏ। ਫਿਰ ਮਨੁੱਖ ਨੂੰ ਚਿੰਤਾ ਵੱਢ ਵੱਢ ਕੇ ਖਾਂਦੀ ਹੈ। ਇਸ ਲਈ ਦੁਨਿਆਵੀ ਜਿੰਨੇ ਵੀ ਸੁੱਖ ਨੇ ਇਹ ਸਦੈਵੀ ਰਹਿਣ ਵਾਲੇ ਨਹੀਂ ਹਨ। ਸਦਾ ਜਿਹੜਾ ਸੁੱਖ ਹੈ ਇਹ ਤਾਂ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਦਾ ਹੈ, ਉਹਦੇ ਗਿਆਨ ਦਾ ਸੁੱਖ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ, ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇਹ। ਜੇ ਸਦੈਵੀ ਸੁੱਖ ਤੋਂ ਚਾਹੁੰਦਾ ਵੀ ਸਦਾ ਲਈ ਮੈਂ ਦੁਨੀਆਂ ਵਿੱਚ ਅਮਰ ਹੋ ਜਾਵਾਂ, ਮਾਲਕ ਵਾਹਿਗੁਰੂ ਦਾ ਸਰੂਪ ਹੀ ਮੈਂ ਬਣ ਜਾਵਾਂ, ਤੇ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾ। ਸ਼ੇਰ ਦੀ ਸ਼ਰਨ ਵਿੱਚ ਪੈਣ ਦੇ ਨਾਲ ਜੰਗਲੀ ਜਾਨਵਰਾਂ ਦਾ ਡਰ ਨਹੀਂ ਰਹਿੰਦਾ। ਜਿਹੜਾ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਪਰਮੇਸ਼ਰ ਦੀ ਸ਼ਰਨ ਪੈ ਗਿਆ, ਉਹਨੂੰ ਕਿਸੇ ਰਿੱਧੀਆਂ ਸਿੱਧੀਆਂ ਵਾਲੇ ਦਾ, ਕਿਸੇ ਦੇਵੀ ਦੇਵਤੇ ਦਾ, ਕਿਸੇ ਔਲੀਏ ਅਵਤਾਰ ਪੀਰ ਪੈਗੰਬਰ ਦਾ ਕੋਈ ਡਰ ਨਹੀਂ ਰਹਿੰਦਾ, ਤੇ ਨਾ ਉਹਦੀ ਕੋਈ ਸ਼ਕਤੀ ਚੱਲੇਗੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੀ ਜਿਨ੍ਹਾਂ ਨੇ ਸ਼ਰਨ ਪਕੜ ਲੈਣਾ ਕੀਤੀ, ਉਹਨਾਂ ਗੁਰਮੁਖ ਪਿਆਰਿਆਂ ਨੂੰ ਸਦੈਵੀ ਸੁੱਖ ਮਿਲਦਾ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਸਦਾ ਸੁੱਖ ਸੱਚਾ ਸ਼ਬਦ ਵਿਚਾਰੀ। ਸੱਚਾ ਜਿਹੜਾ ਗੁਰੂ ਦਾ ਸ਼ਬਦ ਉਪਦੇਸ਼ ਹੈ, ਉਹ ਗੁਰੂ ਵਾਲਾ ਬਣ ਕੇ ਗੁਰੂ ਤੋਂ ਉਪਦੇਸ਼ ਲੈ ਕੇ ਪੰਜ ਪਿਆਰੇ ਤੈਨੂੰ ਉਪਦੇਸ਼ ਦੇਣਗੇ, ਫਿਰ ਉਹਦੀ ਵਿਚਾਰ ਕਰਨੀ, ਉਹਨੂੰ ਸਿਮਰਨਾ, ਵਾਰ ਵਾਰ ਅਭਿਆਸ ਕਰਨਾ, ਉਹਦੇ ਨਾਲ ਤੈਨੂੰ ਸਦੈਵੀ ਜਿਹੜਾ ਬ੍ਰਹਮਾਨੰਦ ਦਾ ਸੁੱਖ ਹੈ, ਪਰਮੇਸ਼ਰ ਦੀ ਪ੍ਰਾਪਤੀ ਦਾ ਸੁੱਖ ਬਣੇਗਾ।
ਆਪਣੇ ਸਤਿਗੁਰ ਵਿਟੋ ਸਦਾ ਬਲਿਹਾਰੀ।
ਅਸੀਂ ਆਪਣਿਆਂ ਸਤਿਗੁਰਾਂ ਤੋਂ ਸਦੀਵ ਕਾਲ ਵਾਸਤੇ ਬਲਿਹਾਰ ਜਾਂਦੇ ਹਾਂ। ਇੱਥੇ ਸਤਿਗੁਰ ਵੀ ਲਿਖ ਦਿੱਤਾ ਤੇ ਨਾਲ ਆਪਣੇ ਵੀ ਲਿਖਿਆ ਹੈ। ਦੁਨੀਆਂ ਵਿੱਚ ਕੋਈ ਆਪਣਾ ਨਹੀਂ ਹੈ। ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤਹ ਕੋ ਨਾ ਸਹਾਈ। ਕਿਸੇ ਨੇ ਮਦਦ ਨਹੀਂ ਕਰਨੀ, ਕਿਸੇ ਨੇ ਬਾਂਹ ਨਹੀਂ ਪਕੜਨੀ, ਕੇਵਲ ਇੱਕ ਜਿਹੜਾ ਗੁਰੂ ਹੈ, ਇਸ ਨੇ ਤੇਰੀ ਮਾਤਾ ਦੇ ਉਦਰ ਵਿੱਚ ਵੀ ਰਾਖੀ ਕੀਤੀ, ਅੱਜ ਮਾਤ ਲੋਕ ਵਿੱਚ ਵੀ ਰਾਖੀ ਕਰਦਾ, ਕੱਲ ਨੂੰ ਪਰਲੋਕ ਵਿੱਚ ਵੀ ਤੇਰੀ ਬਾਂਹ ਪਕੜੇਗਾ। ਆਪਣੇ ਐਸੇ ਸਤਿਗੁਰਾਂ ਤੋਂ ਆਪਣਾ ਉਹ ਹੁੰਦਾ ਜਿਹੜਾ ਸਦਾ ਜੀਵ ਦੇ ਨਾਲ ਰਹਿਣਾ ਕਰੇ। ਸਰੀਰ ਵੀ ਆਪਣਾ ਨਹੀਂ, ਜੇ ਆਪਣਾ ਹੋਵੇ ਤੇ ਨਾਲ ਚੱਲਣਾ ਕਰੇ। ਗਿਆਨ ਕਰਮ ਇੰਦਰੇ ਸਰੀਰ ਨਾਲ ਲੱਗੇ ਨੇ, ਅੱਖਾਂ ਉਹੀ ਹੁੰਦੀਆਂ ਮੁਰਦੇ ਦੀਆਂ ਦੇਖਦੀਆਂ ਨਹੀਂ, ਕੰਨ ਉਹੀ ਹੁੰਦੇ ਨੇ ਉਸ ਵੇਲੇ ਸੁਣਦੇ ਨਹੀਂ, ਜਵਾਨ ਤਾਲੂਏ ਨਾਲ ਲੱਗ ਜਾਂਦੀ ਬੋਲਦੀ ਨਹੀਂ, ਪੈਰ ਉਹੀ ਚੱਲਦੇ ਨਹੀਂ, ਹੱਥ ਕਰਮ ਨਹੀਂ ਕਰਦੇ। ਇਹ ਆਪਣੀਆਂ ਚੀਜ਼ਾਂ ਨਹੀਂ ਹਨ। ਜਿਹੜੀ ਆਪਣੀ ਚੀਜ਼ ਸੀ ਇਹ ਸਰੀਰ ਦੇ ਵਿੱਚੋਂ ਨਿਰਾਲੀ ਹੋ ਗਈ। ਸਤਿਗੁਰੂ ਪਾਤਸ਼ਾਹ ਕਹਿੰਦੇ, ਜਬ ਆਪਣੀ ਜੋਤ ਖਿੰਚੋ ਤੂੰ ਸਵਾਮੀ, ਤਬ ਕੋਈ ਕਰੋ ਦਿਖਾ ਬਖਿਆਨਾ। ਉਹਦੀ ਜੋਤ ਜਿਹੜੀ ਸੀ, ਤੇਰਾ ਆਤਮਾ ਸਰੂਪ ਸੀ ਆਪਣਾ, ਉਹ ਤਾਂ ਸਰੀਰ ਤੋਂ ਨਿਰਾਲਾ ਹੋ ਗਿਆ ਹੈ। ਇਸ ਲਈ ਹੁਣ ਇਹਨਾਂ ਗਿਆਨ ਕਰਮ ਇੰਦਰੀਆਂ ਤੇ ਸਰੀਰ ਨੇ ਕੀ ਕਰਨਾ? ਆਤਮਾ ਸਰੂਪ ਆਪਣਾ ਹੈ, ਆਤਮਾ ਪਰਾਤਮਾ ਏਕੋ ਕਰੇ, ਉਹ ਪਰਮੇਸ਼ਰ ਵਾਹਿਗੁਰੂ ਦਾ ਰੂਪ ਹੈ। ਪਰਮਾਤਮਾ ਦਾ ਰੂਪ ਮੇਰੇ ਸਤਿਗੁਰੂ ਜੀ ਨੇ, ਗੁਰ ਪਰਮੇਸ਼ਰ ਏਕੋ ਜਾਨ। ਇਸ ਲਈ ਆਪਣਿਆਂ ਸਤਿਗੁਰਾਂ ਦੇ ਉੱਪਰੋਂ ਸਦਾ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਬਲਿਹਾਰ ਜਾਂਦੇ, ਕੁਰਬਾਨ ਜਾਂਦੇ ਹਾਂ। ਬਲਿਹਾਰ ਦਾ ਅਖਰੀ ਅਰਥ ਹੁੰਦਾ ਤੇ ਜਿੱਥੇ ਸਾਰਾ ਮਨੁੱਖ ਦਾ ਬਲ ਹਾਰ ਜਾਵੇ। ਮੇਰੇ ਸਰੀਰ ਵਿੱਚ ਇੰਨਾ ਬਲ ਹੈ, ਬੰਦਾ ਬੜਾ ਹੰਕਾਰ ਕਰਦਾ, ਪਰਮਾਤਮਾ ਅੱਗੇ ਸਰੀਰਾਂ ਦੇ ਬਲ ਵੀ ਨਹੀਂ ਚੱਲਦੇ। ਮੇਰੇ ਸੰਬੰਧੀ ਇੰਨੇ ਨਾਲ ਖੜੇ, ਮੇਰੇ ਦੋਸਤ ਸਜੀਆਂ ਬਾਹਾਂ ਬਣੇ ਨੇ, ਇਹ ਸੱਜਣਾ ਮਿੱਤਰਾਂ ਦਾ ਬਲ ਵੀ ਉੱਥੇ ਨਹੀਂ ਚੱਲਦਾ। ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ, ਇਹ ਸੱਜਣਾ ਮਿੱਤਰਾਂ ਦਾ ਬਲ ਵੀ ਹਾਰ ਜਾਂਦਾ। ਹੋਰ ਸੰਬੰਧੀਆਂ ਦਾ ਰੂਹਾਨੀ ਜਿਸਮਾਨੀ ਮਾਨਸਿਕ ਜਿੰਨਾ ਬਲ ਹੈ ਪਰਮਾਤਮਾ ਅੱਗੇ ਨਹੀਂ ਚੱਲਦਾ। ਇਸ ਲਈ ਫਿਰ ਉੱਥੇ ਬਲਿਹਾਰ ਜਾਣਾ ਹੀ ਕਹਿਣਾ ਪਵੇਗਾ। ਆਪਣਿਆਂ ਸਤਿਗੁਰਾਂ ਤੋਂ ਸਦਾ ਲਈ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਵਿਸਰਾਮ ਦੇ ਕਰਕੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ।
ਅੱਖੀ ਸੰਤੋਖੀਆਂ ਏਕ ਲਿਵ ਲਾਏ,
ਜਿਹੜੀਆਂ ਸਾਡੀਆਂ ਅੱਖਾਂ ਹਨ ਦੋਏ ਦੋਏ ਲੋਚਨ ਪੇਖਾ, ਦੋ ਦੋ ਨੇਤਰ ਸਾਰਿਆਂ ਨੂੰ ਦਿੱਤੇ ਹੋਏ ਨੇ, ਇਹਨਾਂ ਦੇ ਨਾਲ ਅਸੀਂ ਕੀ ਕਰਦੇ ਹਾਂ? ਨੇਤਰਾਂ ਦੇ ਨਾਲ ਭਾਈ ਸਾਹਿਬ ਗੁਰਦਾਸ ਜੀ ਦੇ ਪਾਵਨ ਬਚਨ ਜਦੋਂ ਪੜ੍ਹਦੇ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਜਿਹੜੀਆਂ ਅੱਖਾਂ ਨੇ ਦੁਨੀਆਂ ਦਾ ਬਹੁਤ ਤਰ੍ਹਾਂ ਦਾ ਰੰਗਾ ਰੰਗ ਜਿਹੜੇ ਤਮਾਸ਼ੇ ਹੋ ਰਹੇ, ਮੇਲੇ ਹੋ ਰਹੇ ਨੇ, ਲੋਕਾਂ ਦੇ ਇਕੱਠ ਹੋ ਰਹੇ ਨੇ, ਇਹਨਾਂ ਨੂੰ ਵੇਖ ਕੇ ਕਦੇ ਅੱਖਾਂ ਨਹੀਂ ਰੱਜਦੀਆਂ। ਇੰਨਾ ਕੁਝ ਅੱਖਾਂ ਨਾਲ ਵੇਖਿਆ ਬਾਲਕ ਪੁਣੇ ਵਿੱਚ, ਜਵਾਨੀ ਦੇ ਅੰਦਰ, ਬੁਢੇਪੇ ਵਿੱਚ ਇਹ ਜੋਤ ਹੁਣ ਖਤਮ ਹੋਣ ਲੱਗ ਪਈ। ਸਿਰ ਕੰਪਿਓ ਪੱਗ ਡਗ ਮਗੈ ਨੈਣ ਜੋਤ ਤੇ ਹੀਨ। ਬੰਦਾ ਕਹਿੰਦਾ ਹਾਲੇ ਵੀ ਮੈਂ ਕੁਝ ਨਹੀਂ ਵੇਖਿਆ, ਬੜਾ ਕੁਝ ਵੇਖਣਾ ਹੈ। ਫਿਰ ਨੇਤਰਾਂ ਦੀ ਜੋਤ ਠੀਕ ਕਰਵਾਉਣ ਵਾਸਤੇ ਕੋਈ ਲੈਨਜ ਦੀ ਵਰਤੋਂ ਕਰਵਾਉਂਦੇ, ਕੋਈ ਹੋਰ ਨਵੀਂ ਤਕਨੀਕ ਨਾਲ ਕਿਰਨਾਂ ਆਦਿਕ ਪਵਾ ਕਰਕੇ ਰੋਸ਼ਨੀ ਪਵਾਉਂਦੇ ਵੀ ਨੇਤਰਾਂ ਦੀ ਨਜ਼ਰ ਠੀਕ ਰਹੇ। ਇਹ ਜਿਹੜੀਆਂ ਭਾਈ ਅੱਖਾਂ ਸਾਨੂੰ ਦਿੱਤੀਆਂ ਨੇ, ਇਹਨਾਂ ਨੂੰ ਚਾਹੇ ਕੋਈ ਲੈਨਜ ਪਵਾ ਲਵੇ, ਆਪਰੇਸ਼ਨ ਕਰਵਾ ਕਰਕੇ ਨਵੀਂ ਨਜ਼ਰ ਬਣਾ ਲਵੇ, ਅਖੀਰਲੇ ਦਮ ਤੱਕ ਵੀ ਇਹਨਾਂ ਨੂੰ ਸੰਤੋਖ ਨਹੀਂ ਆਉਂਦਾ। ਬੰਦਾ ਜਦੋਂ ਆਖਰੀ ਅੱਖਾਂ ਮੀਟਦਾ ਉਦੋਂ ਵੀ ਕਹਿੰਦਾ ਪੁੱਤਰ ਸਾਹਮਣੇ ਖੜਾ ਦਿਸਦਾ ਹੋਵੇ, ਸੰਬੰਧੀ ਸਾਹਮਣੇ ਹੁਣ ਉੱਥੇ ਵੀ ਅੱਖਾਂ ਨਹੀਂ ਰੱਜੀਆਂ। ਜੇ ਇਹਨਾਂ ਅੱਖਾਂ ਨੂੰ ਸੰਤੋਖ ਵਿੱਚ ਲੈ ਕੇ ਆਉਣਾ, ਸਤਿਗੁਰੂ ਕਹਿੰਦੇ ਅੱਖੀਂ ਸੰਤੋਖੀਆਂ ਏਕ ਲਿਵ ਲਾਏ, ਇੱਕ ਪਰਮਾਤਮਾ ਵਾਹਿਗੁਰੂ ਦੇ ਨਾਲ ਤੂੰ ਆਪਣੀ ਲਿਵ ਜੋੜ ਲੈ, ਚਾਹੇ ਤੇਰੇ ਉੱਥੇ ਨੇਤਰ ਬੰਦ ਹੋ ਜਾਣ ਤੇ ਅੰਦਰਲੇ ਜਿਹੜੇ ਵੈਰਾਗ ਤੇ ਮਨ ਬੁੱਧੀ ਰੂਪ ਨੇਤਰ ਨੇ, ਇਹਨਾਂ ਵਿੱਚ ਪਰਮਾਤਮਾ ਵਾਹਿਗੁਰੂ ਵਿਚਾਰ ਦੀ ਜੋਤ ਪਾ ਕੇ ਤੈਨੂੰ ਸਾਰਾ ਹੀ ਗਿਆਨ ਦੇ ਦੇਵੇਗਾ। ਬਾਹਰਲੇ ਨੇਤਰਾਂ ਦੀ ਉੱਥੇ ਕੋਈ ਬਹੁਤੀ ਅਹਿਮੀਅਤ ਨਹੀਂ ਰਹਿ ਜਾਂਦੀ। ਜਿਹੜੇ ਕੋਈ ਸੂਰਮੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਨੇ ਦਾਤ ਐਸੀ ਜੋਤ ਨਹੀਂ ਦਿੱਤੀ ਨੇਤਰਾਂ ਦੀ, ਉਹਨਾਂ ਦੇ ਵੀ ਅੰਦਰ ਰਸ ਬਣ ਜਾਂਦਾ ਹੈ। ਜੇ ਕਿਤੇ ਜੁੜ ਕੇ ਪਰਮਾਤਮਾ ਵਾਹਿਗੁਰੂ ਨਾਲ ਆਪਣੀ ਲਿਵ ਸੁਰਤ ਨੂੰ ਜੋੜ ਕੇ ਚਿੰਤਨ ਕਰਨ, ਇੱਕ ਵਾਹਿਗੁਰੂ ਜੀ ਦੇ ਨਾਲ ਆਪਣੀ ਲਿਵ ਲਾਉਣ ਕਰਕੇ ਇਹ ਬਾਹਰਲੇ ਨੇਤਰ ਵੀ ਸੰਤੋਖ ਵਿੱਚ ਆ ਜਾਂਦੇ, ਇਹਨਾਂ ਦੀ ਅਗਨੀ ਦੀ ਤਪਸ਼ ਮਿਟ ਜਾਂਦੀ, ਅੰਦਰਲੇ ਜਿਹੜੇ ਨੇਤਰ ਨੇ ਇਹ ਵੀ ਸੰਤੋਖੀ ਹੋ ਜਾਂਦੇ ਹਨ।
ਦੂਜਾ ਭਾਉ ਗਵਾਏ,
ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਸਾਰੇ ਗਿਆਨ ਕਰਮ ਇੰਦਰੀਆਂ ਦਾ ਜਿਹੜਾ ਸਮਦਾ ਅੰਦਰ ਮਨ ਬੈਠਾ, ਉਹਦਾ ਸੰਤੋਖ ਕਿਵੇਂ ਬਣੇ? ਬਾਹਰਲੀ ਅੱਗ ਵਰਦੀ ਹੋਵੇ, ਬੰਦਾ ਠੰਡੇ ਕਮਰੇ ਵਿੱਚ ਬੈਠ ਜਾਵੇ, ਆਲੇ ਦੁਆਲੇ ਬਰਫਾਂ ਵੀ ਲਾ ਲਵੇ, ਸਰੀਰ ਦਾ ਟੈਂਪਰੇਚਰ ਤੇ ਠੰਡਾ ਹੋ ਜਾਵੇਗਾ, ਘੱਟ ਜਾਵੇਗਾ। ਕਦੇ ਬਰਫਾਂ ਦੇ ਵਿੱਚ ਬੈਠ ਕਰਕੇ ਇਹ ਨਹੀਂ ਸੁਣਿਆ ਵੀ ਫਲਾਨੇ ਦਾ ਮਨ ਠੰਡਾ ਹੋ ਗਿਆ। ਜਿਹੜਾ ਮਨ ਹੈ ਇਹ ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇੱਕ ਨਾਮ ਦੇ ਨਾਲ ਹੀ ਸ਼ਾਂਤ ਹੋਵੇਗਾ। ਮਨ ਸੰਤੋਖਿਆ ਦੂਜਾ ਭਾਉ ਗਵਾਏ, ਇਸ ਮਨ ਦੇ ਅੰਦਰ ਕਿਉਂ ਤਪਸ ਹੈ? ਇਹਦੇ ਅੰਦਰ ਦਵੈਤ ਭਾਵਨਾ ਬਣੀ ਹੈ। ਦਵੈਤ ਹੁੰਦੀ ਆਹ ਚੰਗਾ ਆਹ ਮਾੜਾ, ਆਹ ਮੇਰਾ ਆਹ ਬਗਾਨਾ ਹੈ, ਆਹ ਮਿੱਤਰ ਹੈ ਆਹ ਦੁਸ਼ਮਣ ਹੈ, ਇਹਨੂੰ ਦੁਬਧਾ ਕਹਿੰਦੇ ਨੇ। ਜਿੰਨੀ ਦੇਰ ਤਾਂ ਅੰਦਰ ਦੁਬਧਾ ਬਣੀ ਰਹੇਗੀ, ਮਿੱਤਰ ਆ ਗਿਆ ਤੇ ਮਨ ਬਾਗੋ ਬਾਗ ਹੋ ਗਿਆ, ਦੁਸ਼ਮਣ ਸਾਹਮਣੇ ਆ ਕੇ ਖੜ ਗਿਆ ਤੇ ਮਨ ਸੜ ਗਿਆ, ਆਪਣਾ ਆ ਗਿਆ ਤੇ ਮਨ ਚਾਹ ਵਿੱਚ ਨੱਚਣ ਲੱਗ ਜਾਂਦਾ, ਤੇ ਬਗਾਨਾ ਆ ਗਿਆ ਤੇ ਮਨ ਉਦਾਸ ਹੋ ਗਿਆ। ਇਹ ਸਾਡੇ ਅੰਦਰ ਜਿਹੜੀਆਂ ਦੁਬਧਾ ਬਣੀਆਂ, ਦੂਜਾ ਭਾਵ ਬਣਿਆ ਹੋਇਆ ਹੈ, ਇਹਨੂੰ ਜਿੰਨੀ ਦੇਰ ਤੱਕ ਮਨੁੱਖ ਗਵਾਉਂਦਾ ਨਹੀਂ, ਓਨੀ ਦੇਰ ਤੱਕ ਮਨ ਨੂੰ ਸੰਤੋਖ ਨਹੀਂ ਆਉਣਾ। ਇਸ ਲਈ ਬ੍ਰਹਮ ਗਿਆਨੀ ਕੇਵਲ ਸੰਤੋਖੀ ਹੋਇਆ ਕਰਦਾ ਜਿਹਦੀ ਸਮਾਨ ਦ੍ਰਿਸ਼ਟੀ ਬਣ ਗਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਇੱਕ ਪਾਸੇ 36 ਪ੍ਰਕਾਰ ਦੇ ਭੋਜਨ ਲਈ ਖੜਾ ਹੋਵੇ ਆਪਣਾ ਸੱਜਣ ਮਿੱਤਰ, ਇੱਕ ਪਾਸੇ ਤਲਵਾਰ ਲੈ ਕੇ ਦੁਸ਼ਮਣ ਖੜਾ ਹੋਵੇ ਤਾਂ ਸਿਰ ਕਲਮ ਕਰ ਦੇਣਾ, ਇਹ ਪਖੰਡ ਕਰਦਾ। ਦੋਨਾਂ ਵਿੱਚ ਜੀ ਦੀ ਸਮਾਨ ਬਿਰਤੀ ਹੈ। ਇੱਕ ਨਜ਼ਰ ਦੇ ਨਾਲ ਤੱਕਦਾ ਉਹ ਬ੍ਰਹਮ ਗਿਆਨੀ ਹੈ, ਗੁਰੂ ਦਾ ਪਿਆਰਾ ਹੈ, ਅਤੇ ਉਹਦਾ ਮਨ ਪੂਰਨ ਸੰਤੋਖ ਵਿੱਚ ਹੋਵੇਗਾ। ਉਹ ਕਹਿੰਦਾ ਤਲਵਾਰ ਪਕੜਾਉਣ ਵਾਲਾ ਵੀ ਪਰਮੇਸ਼ਰ ਹੈ ਇਹਦੇ ਹੱਥ ਵਿੱਚ, ਇਹਦੇ ਹੱਥ ਵਿੱਚ 36 ਪ੍ਰਕਾਰ ਦੇ ਭੋਜਨਾਂ ਦੀ ਥਾਲੀ ਫੜਾਉਣ ਵਾਲਾ ਇਹ ਵੀ ਪਰਮਾਤਮਾ, ਉਹਨੇ ਦੋਨਾਂ ਨੂੰ ਪ੍ਰੇਰਿਆ ਹੈ, ਕਿਉਂਕਿ ਬਿਰਤੀ ਉਸ ਦੀ ਇੱਕ ਪਰਮਾਤਮਾ ਵਿੱਚ ਜੁੜੀ ਹੈ। ਉਹ ਐਸਾ ਗੁਰੂ ਦਾ ਪਿਆਰਾ ਅੰਦਰੋਂ ਦੂਜਾ ਭਾਵ ਦਵੈਤ ਨੂੰ ਗਵਾ ਦਿੰਦਾ, ਉਹਦਾ ਮਨ ਫਿਰ ਪੂਰਨ ਸੰਤੋਖ ਵਿੱਚ ਹੋ ਜਾਂਦਾ, ਸਾਰੀਆਂ ਮਨ ਦੀਆਂ ਅਗਨੀਆਂ ਮਿਟ ਜਾਂਦੀਆਂ ਹਨ।
ਦੇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਏ।
ਜਿਹੜੇ ਗੁਰੂ ਦੇ ਪਿਆਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਉਪਦੇਸ਼ ਲੈ ਕੇ ਹਰੀ ਵਾਹਿਗੁਰੂ ਦੇ ਨਾਮ ਨੂੰ ਜਪਦੇ ਨੇ, ਜੋ ਗੁਰੂ ਦਾ ਉਪਦੇਸ਼ ਲੈ ਕੇ ਨਾਮ ਨੂੰ ਕਮਾਉਂਦੇ ਨੇ, ਉਹਨਾਂ ਨੂੰ ਕੀ ਮਿਲਦਾ? ਦੇਹ ਸਰੀਰ ਸੁਖ ਹੋਵੇ। ਦੋ ਸ਼ਬਦ ਵਰਤੇ ਗੁਰੂ ਅਮਰਦਾਸ ਜੀ ਨੇ, ਇੱਕ ਦੇਹ ਸ਼ਬਦ ਹੈ, ਇੱਕ ਸਰੀਰ ਹੈ। ਜਿਹੜੀ ਦੇਹੀ ਹੈ ਇਹ ਤਾਂ ਸਾਡੀ ਉੱਪਰਲੀ ਹੱਡ ਚੰਮ ਦਾ ਸਰੀਰ ਹੈ। ਸਾਡੇ ਤ੍ਰੈ ਮਨ ਦੇਹੁਰੀ ਚੱਲੇ ਪਾਣੀ ਅੰਨ। ਸਾਡੇ ਤਿੰਨ ਮਨ ਦੀ ਦੇਹੀ ਜਿਹੜੀ ਹੈ ਇਹਦੇ ਵਿੱਚ ਵੀ ਸੁੱਖ ਹੋ ਜਾਂਦੇ ਜੇ ਗੁਰੂ ਦੇ ਸ਼ਬਦ ਨੂੰ ਸੁਣ ਕੇ ਕੋਈ ਨਾਮ ਦੀ ਕਮਾਈ ਕਰ ਲਵੇ। ਸਰੀਰ ਦੇ ਰੋਗ ਵੀ ਮਿਟਦੇ ਨੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਧਿਆਵੇ। ਗੁਰੂ ਦੀ ਮਰਿਆਦਾ ਅਨੁਸਾਰ ਚੱਲੇ, ਸਮੇਂ ਨਾਲ ਉੱਠ ਕੇ ਸਿਮਰਨ ਵਿੱਚ ਜੁੜੇ, ਇਸ਼ਨਾਨ ਪਾਣੀ ਕਰੇ, ਫਿਰ ਬਾਣੀ ਦਾ ਨਿਤਨੇਮ ਕਰਨਾ ਕਰੇ, ਦਸਾਂ ਨੌਹਾਂ ਦੀ ਕਿਰਤ ਬਿਰਤ ਕਰੇ, ਸਰੀਰ ਨੂੰ ਕਦੇ ਰੋਗ ਨਹੀਂ ਲੱਗੇਗਾ। ਇਸ ਲਈ ਦੇਹੀ ਵੀ ਗੁਰੂ ਦੇ ਬਚਨਾਂ 'ਤੇ ਚੱਲ ਕੇ ਉਪਦੇਸ਼ ਦੀ ਕਮਾਈ ਕਰਕੇ ਸੁਖੀ ਹੋ ਜਾਂਦੀ ਹੈ। ਦੂਜਾ ਸ਼ਬਦ ਵਰਤਿਆ ਸਤਿਗੁਰੂ ਜੀ ਨੇ ਸਰੀਰ। ਇਸ ਦੇਹੀ ਦੇ ਅੰਦਰ ਦੋ ਸਰੀਰ ਪਰਮਾਤਮਾ ਨੇ ਰੱਖੇ ਨੇ। ਇੱਕ ਹੈ ਕਾਰਨ ਸਰੀਰ, ਜਿਹੜਾ ਅਵਿਦਿਆ ਅਗਿਆਨਤਾ ਦਾ ਹੈ। ਇੱਕ ਸਾਡੇ ਅੰਦਰ ਹੈ ਸੂਕਸ਼ਮ ਸਰੀਰ। ਜਦੋਂ ਸੂਕਸ਼ਮ ਮੰਡਲ ਨੂੰ ਜੀਵ ਤੁਰਦਾ ਉੱਥੇ ਸੂਕਸ਼ਮ ਸਰੀਰ ਹੀ ਲੇਖਾ ਜੋਖਾ ਇਹਦਾ ਦਿੰਦਾ ਹੈ। ਉਹ ਜਿਹੜਾ ਸੂਖਮ ਸਰੀਰ ਹੈ ਇਹਦੇ ਵਿੱਚ 17 ਤੱਤ ਆ ਜਾਂਦੇ। 5 ਗਿਆਨ ਇੰਦਰੀ ਨੇ ਸਾਡੇ ਜਿਹਦੇ ਨਾਲ ਗਿਆਨ ਹੁੰਦਾ, 5 ਸਰੀਰ ਦੇ ਨਾਲ ਕਰਮ ਕਰਨ ਵਾਲੇ ਇੰਦਰੀ ਜਿਵੇਂ ਕੰਮ ਕਰਦੇ ਇਹ ਹੋ ਗਏ, 5 ਸਾਡੇ ਅੰਦਰ ਪ੍ਰਾਣ ਚੱਲਦੇ ਨੇ 15, 16 ਮਨ ਅਤੇ 17 ਬੁੱਧੀ ਹੈ। ਇਹ ਜਿਹੜੇ ਐਸੇ 17 ਸੂਖਮ ਤੱਤਾਂ ਦਾ ਸਰੀਰ ਹੈ ਉਹਦੇ ਵਿੱਚ ਵੀ ਸੁੱਖ ਬਣ ਜਾਂਦਾ। ਗਿਆਨ ਇੰਦਰੀਆਂ ਵਿੱਚ ਵੀ ਠੰਡ ਵਰਤ ਜਾਂਦੀ, ਕਰਮ ਇੰਦਰੀ ਵੀ ਠੰਡੇ ਹੋ ਜਾਂਦੇ, ਪ੍ਰਾਣਾਂ ਦੇ ਅੰਦਰ ਵੀ ਸ਼ਾਂਤੀ, ਮਨ ਵੀ ਸ਼ਾਂਤ ਅਤੇ ਬੁੱਧੀ ਵੀ ਸ਼ਾਂਤ ਹੋ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਦੋਂ ਗੁਰੂ ਦਾ ਉਪਦੇਸ਼ ਸੁਣ ਕੇ ਨਾਮ ਦੀ ਕੋਈ ਕਮਾਈ ਕਰਦਾ, ਦੇਹਾਂ ਵੀ ਸੁਖੀ ਹੋ ਜਾਂਦੀਆਂ ਤੇ ਸੂਖਮ ਸਰੀਰ ਵੀ ਸੁਖੀ ਹੋ ਜਾਂਦੇ ਹਨ।
ਨਾਮ ਪਰਮਲ ਹਿਰਦੈ ਰਹਿਆ ਸਮਾਏ।
ਪਰਮੇਸ਼ਰ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਇਹ ਪਰਮਲ ਚੰਦਨ ਵਿਰਖ ਦੀ ਨਿਆਈ ਹੈ। ਚੰਦਨ ਦਾ ਬੂਟਾ ਉਹ ਇੱਕ ਹੀ ਜੰਗਲ ਦੇ ਵਿੱਚ ਹੋਵੇ, ਬਸੰਤ ਰੁੱਤ ਦੇ ਅੰਦਰ ਜਦੋਂ ਮਹਿਕ ਖਲਾਰਦਾ ਉਹ ਸੈਂਕੜੇ ਮੀਲਾਂ ਦੇ ਜੰਗਲ ਨੂੰ ਮਹਿਕਣ ਲਾ ਦਿੰਦਾ। ਦੂਰ ਤੱਕ ਉਹਦੀਆਂ ਸੁਗੰਧੀਆਂ ਵਾਸ਼ਨਾਵਾਂ ਫੈਲ ਜਾਂਦੀਆਂ ਨੇ। ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਇਹ ਪਰਮਲ ਚੰਦਨ ਦੀ ਨਿਆਈ ਹੈ। ਉਹ ਜਿਹੜੇ ਚੰਦਨ ਨੇ ਦੁਨਿਆਵੀ 52 ਚੰਦਨ ਹੋ ਗਿਆ, ਇਹ ਤਾਂ ਸੰਸਾਰੀ ਜੰਗਲਾਂ ਵਿੱਚ ਜਾਂ ਬਾਗ ਬਗੀਚਿਆਂ ਵਿੱਚੋਂ ਮਿਲਦੇ ਨੇ, ਉੱਥੇ ਲੱਗਦੇ ਨੇ। ਇਹ ਪਰਮਾਤਮਾ ਦੇ ਨਾਮ ਦਾ ਜਿਹੜਾ ਚੰਦਨ ਇਹ ਕਿੱਥੇ ਹੈ? ਹਿਰਦੇ ਰਹਿਆ ਸਮਾਏ। ਹਿਰਦੇ ਰੂਪ ਧਰਤੀ ਵਿੱਚ, ਹਿਰਦੇ ਰੂਪ ਬਾਗ ਬਗੀਚੇ ਦੇ ਅੰਦਰ ਇਹ ਸਮਾਇਆ ਹੋਇਆ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਚੰਦਨ ਦਾ ਬੂਟਾ ਲੱਗ ਗਿਆ ਉਹਦੀ ਬਨਸਪਤੀ ਕਿਹੜੀ ਹੈ? ਗਿਆਨ ਇੰਦਰੀਆਂ ਵਿੱਚ ਵੀ ਸੁਗੰਧੀ ਭਰ ਜਾਂਦੇ, ਕਰਮ ਇੰਦਰੀਆਂ ਦੇ ਵਿੱਚ ਵੀ, ਪ੍ਰਾਣ ਵੀ ਸੁਗੰਧੀ ਵਾਲੇ ਹੋ ਜਾਂਦੇ ਨੇ। ਇਸ ਲਈ ਸਾਰੇ ਸਰੀਰ ਵਿੱਚੋਂ ਗੁਰਮੁਖ ਦੇ ਮਹਿਕਾਂ ਆਉਣ ਲੱਗ ਜਾਂਦੀਆਂ, ਮੁੱਖ ਦੇ ਵਿੱਚੋਂ ਮਿਠਾਸ ਭਰੇ ਬਚਨ ਉਹਦੇ ਬਣ ਜਾਂਦੇ। ਇਸ ਲਈ ਪਰਮਾਤਮਾ ਦਾ ਜਿਹੜਾ ਨਾਮ ਦਾ ਚੰਦਨ ਦਾ ਬੂਟਾ ਹਿਰਦੇ ਵਿੱਚ ਜਿਨ੍ਹਾਂ ਦੇ ਆ ਗਿਆ ਸਾਰਾ ਸਰੀਰ ਹੀ ਉਹ ਸੁਗੰਧੀ ਦਾਇਕ ਬਣ ਜਾਂਦਾ। ਭਗਤ ਕਬੀਰ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਨਾਮ ਦੀ ਤੇ ਨਾਮ ਜਪਣ ਵਾਲੇ ਦੀ ਵਡਿਆਈ ਕਰ ਦਿੱਤੀ, ਕਹਿੰਦੇ ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏ ਗੋਗਰਾਮ। ਇੱਕ ਦੇਹੀ ਦੀ ਕੀ ਗੱਲ ਕਰਦੇ, ਇੱਕ ਸਰੀਰ ਦੀ ਕਿਹੜੀ ਗੱਲ, ਜਿੱਥੇ ਨਾਮ ਜਪਿਆ ਗਿਆ, ਜਿਹੜੀ ਧਰਤੀ ਤੇ ਬੈਠ ਕੇ ਰੱਬ ਦੇ ਪਿਆਰੇ ਨੇ ਨਾਮ ਜਪਿਆ, ਉਹ ਨਗਰਾਂ ਦੇ ਨਗਰੀ ਪਵਿੱਤਰ ਹੋ ਜਾਂਦੇ ਨੇ। ਸਰੀਰ ਵੀ ਪਵਿੱਤਰ, ਨਗਰ, ਪਿੰਡ, ਸ਼ਹਿਰ, ਗ੍ਰਾਮ, ਇਹ ਸਾਰੇ ਪਵਿੱਤਰ ਹੋ ਜਾਂਦੇ ਨਾਮ ਦੀਆਂ ਬਰਕਤਾਂ ਨੇ। ਨਾਮ ਦਾ ਪਰਮਲ ਚੰਦਨ ਦਾ ਜਿਹੜਾ ਬ੍ਰਿਸ਼ ਹੈ, ਗੁਰਮੁਖ ਪਿਆਰਿਆਂ ਦੇ ਹਿਰਦੇ ਦੇ ਵਿੱਚ ਇਹ ਸਮਾ ਰਿਹਾ, ਮਿਲ ਰਿਹਾ ਹੈ।
ਨਾਨਕ ਮਸਤਕ ਜਿਸ ਵਡ ਭਾਗ।
ਧੰਨ ਗੁਰੂ ਅਮਰਦਾਸ ਮਹਾਰਾਜ, ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਛਾਪ ਲਾ ਕਰਕੇ ਅੰਤਲੀਆਂ ਪੰਗਤੀਆਂ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਮਸਤਕ ਜਿਸ ਵਡ ਭਾਗ। ਭਾਈ ਗੁਰੂ ਦੇ ਗੁਰਸਿੱਖੋ, ਜਿਨ੍ਹਾਂ ਦੇ ਮਸਤਕ ਮੱਥੇ ਦੇ ਬਹੁਤ ਵੱਡੇ ਭਾਗ ਨੇ, ਉਤ ਕ੍ਰਿਸ਼ਟ ਕਰਮ ਨੇ, ਜਿਨ੍ਹਾਂ ਦੇ ਚੰਗੇ ਲੇਖ ਪਰਮਾਤਮਾ ਜੀ ਨੇ ਲਿਖ ਦਿੱਤੇ। ਚੰਗੇ ਲੇਖਾਂ ਦੀ ਨਿਸ਼ਾਨੀ ਕੀ ਹੁੰਦੀ, ਚੰਗੇ ਕਰਮ ਕਿਵੇਂ ਵੇਖੇ ਜਾ ਸਕਦੇ, ਜਿਹਦੇ ਚੰਗੇ ਕਰਮ ਪਰਮਾਤਮਾ ਨੇ ਮੱਥੇ ਵਿੱਚ ਪਾਏ ਉਹਦੇ ਅੰਦਰੋਂ ਵੱਡ ਭਾਗ, ਵੱਡਾ ਪੁਣਾ ਭਾਗ ਭੱਜ ਜਾਂਦਾ, ਉਹਦੇ ਵਿੱਚ ਹੰਕਾਰ ਨਹੀਂ ਦਿਸਦਾ, ਉਹਦੇ ਵਿੱਚ ਨਿਮਰਤਾ ਹੀ ਨਿਮਰਤਾ ਦਿਸਣੀ ਕਰੇਗੀ, ਉਹਦੇ ਅੰਦਰ ਹਲੀਮੀ ਭਾਵ ਦਿਸੇਗਾ, ਉੱਥੇ ਹਉਮੈ ਨਹੀਂ ਬੋਲੇਗੀ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਵੱਡੇ ਭਾਗ ਭਾਗ ਉਹਨਾਂ ਗੁਰਮੁਖ ਪਿਆਰਿਆਂ ਦੇ ਨੇ ਜਿਨ੍ਹਾਂ ਵਿੱਚੋਂ ਵਡੱਪਣ ਪੁਣਾ ਭੱਜ ਜਾਂਦਾ, ਦੂਰ ਹੋ ਜਾਂਦਾ।
ਗੁਰ ਕੀ ਬਾਣੀ ਸਹਿਜ ਬੈਰਾਗ।
ਜਿੱਥੋਂ ਹੰਕਾਰ ਚੱਲਿਆ ਗਿਆ, ਜਿੱਥੋਂ ਹਉਮੈ ਦੂਰ ਹੋ ਗਈ, ਅਪਣੱਤ ਚੁੱਕੀ ਗਈ, ਉੱਥੇ ਫਿਰ ਕੀ ਹੋਵੇਗਾ, ਗੁਰ ਕੀ ਬਾਣੀ, ਗੁਰੂ ਸਾਹਿਬ ਦੀ ਬਾਣੀ ਨਿਮਰਤਾ ਵਾਲੇ ਹਿਰਦਿਆਂ ਵਿੱਚ ਟਿਕਦੀ ਹੈ। ਕੋਠਿਆਂ ਦੇ ਉੱਪਰ ਪਾਣੀ ਨਹੀਂ ਬਾਰਿਸ਼ਾਂ ਦਾ ਖੜਦਾ, ਪਨਾਲਿਆਂ ਦੇ ਰਾਹੀਂ ਹੇਠਾਂ ਨਾਲੀਆਂ ਵਿੱਚ ਹੀ ਮਿਲ ਕੇ ਟੋਭਿਆਂ ਵੱਲ ਨੀਵੇਂ ਥਾਂ ਨੂੰ ਚੱਲਿਆ ਜਾਂਦਾ। ਪਹਾੜਾਂ ਦੇ ਉੱਪਰ, ਰੇਤ ਦੇ ਟਿੱਬਿਆਂ ਦੇ ਉੱਪਰ ਜਲ ਨਹੀਂ ਕਦੇ ਖੜਿਆ ਕਰਦਾ, ਜਿਨ੍ਹਾਂ ਦੇ ਅੰਦਰ ਅਗਿਆਨਤਾ ਦੇ ਪਹਾੜ ਨੇ, ਜਿਨ੍ਹਾਂ ਦੇ ਵਿੱਚ ਅੰਦਰ ਹਉਮੈ ਹੰਕਾਰ ਦੇ ਉੱਚੇ ਵੱਡੇ ਨੀਵੇਂ ਛੋਟੇ ਟਿੱਬੇ ਬਣੇ ਹੋਏ ਨੇ, ਉੱਥੇ ਕਦੇ ਗੁਰੂ ਦੀ ਬਾਣੀ ਦੀ ਬਾਰਿਸ਼ ਹੋਵੇ, ਉਹ ਬਾਣੀ ਉੱਥੇ ਨਹੀਂ ਟਿਕੇਗੀ। ਜਦੋਂ ਵੱਡਾ ਪੁਣਾ ਭੱਜ ਜਾਂਦਾ, ਨਿਮਰਤਾ ਆ ਜਾਂਦੀ, ਨਿਰਮਾਣਤਾ ਆ ਜਾਂਦੀ ਸਿੱਖ ਵਿੱਚ, ਉੱਥੇ ਗੁਰੂ ਦੀ ਬਾਣੀ ਦਾ ਨਿਵਾਸ ਹੋ ਜਾਂਦਾ। ਜਦੋਂ ਗੁਰੂ ਦੀ ਬਾਣੀ ਆ ਕੇ ਟਿਕ ਗਈ, ਫਿਰ ਉਹ ਬਾਣੀ ਕੀ ਅੰਦਰੋਂ ਤੈਨੂੰ ਸ਼ਕਤੀ ਦੇਵੇਗੀ, ਸਹਿਜ ਵੈਰਾਗ, ਇੱਕ ਸਹਿਜ ਤੈਨੂੰ ਗਿਆਨ ਮਿਲ ਜਾਵੇਗਾ, ਇੱਕ ਇਹ ਬਾਣੀ ਗੁਰੂ ਨਾਨਕ ਸਾਹਿਬ ਦੀ ਤੈਨੂੰ ਵੈਰਾਗ ਦੇਵੇਗੀ। ਕੋਈ ਕਹੇ ਵੀ ਵੈਰਾਗ, ਹਾਂ ਸੱਚਮੁੱਚ ਗੁਰੂ ਦੀ ਬਾਣੀ ਵੈਰਾਗ ਦਿੰਦੀ ਹੈ। ਕਿਤੇ ਇਕੱਲਾ ਬੈਠ ਕੇ ਗੁਰਸਿੱਖ ਬਾਣੀ ਦੀ ਵਿਚਾਰ ਕਰਨ ਲੱਗ ਜਾਵੇ, ਕੋਈ ਪੱਥਰ ਰਿਦਾ ਹੋਵੇਗਾ ਜਿਹਦੇ ਨੇਤਰਾਂ ਚੋਂ ਆਂਸੂ ਨਾ ਕਿਰਦਾ ਹੋਵੇ, ਜਦੋਂ ਇਕਾਗਰਤਾ ਨਾਲ ਗੁਰਬਾਣੀ ਦੀ ਵਿਚਾਰ ਕਰਾਂਗੇ, ਸਿਧਾਂਤ ਕੀ ਹੋਵੇਗਾ ਕਿ ਦੁਨੀਆਂ ਵਿੱਚੋਂ ਇੱਕ ਵੀ ਚੀਜ਼ ਤੇਰੇ ਨਾਲ ਨਹੀਂ ਜਾਵੇਗੀ। ਜੇਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ, ਜੇ ਪੈਂਡੇ ਮਹਿ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾ ਸਿਆਨੋ, ਹਰ ਕਾ ਨਾਮ ਤਹਿ ਨਾਲ ਪਛਾਨੋ। ਪਿਆਰ ਵਿੱਚ ਭਿੱਜ ਕੇ ਗੁਰਬਾਣੀ ਦੀ ਕੋਈ ਵਿਚਾਰ ਕਰੇ, ਅੰਦਰੋਂ ਪੂਰੇ ਵੈਰਾਗ ਦੇ ਉਛਾਲੇ ਵੱਜਦੇ ਨੇ। ਫਿਰ ਇਹ ਜਿਹੜਾ ਵੈਰਾਗ ਵਿਦਵਾਨਾਂ ਨੇ ਨੌ ਤਰ੍ਹਾਂ ਦਾ ਮੰਨਿਆ, ਇਹਦੇ ਵਿੱਚੋਂ ਸਿਰੇ ਦਾ ਜਿਹੜਾ ਵੈਰਾਗ ਹੈ, ਤਰ ਤੀਬਰ ਤਰ ਤਮ ਵੈਰਾਗ ਹੈ। ਤਰ ਤਮ ਤਰ ਤੀਬਰ ਵੈਰਾਗ ਇਹ ਨੌਵਾਂ ਸਭ ਤੋਂ ਸਿਰੇ ਦਾ ਵੈਰਾਗ ਹੈ। ਇਹਦੇ ਵਿੱਚ ਗੁਰਮੁਖ ਪਿਆਰੇ ਦੀ ਅਵਸਥਾ ਇਸ ਤਰ੍ਹਾਂ ਬਣ ਜਾਂਦੀ, ਜਿਵੇਂ ਕੋਈ ਦੁਨੀਆਂ ਦੇ ਪਦਾਰਥ ਦੇਖਦੇ ਹਾਂ, ਇੰਨੀ ਗਲਾਨੀ ਹੋ ਜਾਣੀ ਜਿਵੇਂ ਕਾਂ ਦੀ ਬਿਸ਼ਟ ਕੀਤੀ ਹੋਵੇ, ਬਿੱਠ ਕੀਤੀ ਹੋਵੇ, ਉਹ ਤੋਂ ਸਾਰੇ ਨਫ਼ਰਤ ਮੰਨਦੇ ਨੇ। ਕਿਉਂ ਕਾਂ ਦੀ ਬਿੱਠ ਨੂੰ ਮਾੜਾ ਮੰਨਿਆ, ਕਾਂ ਬਿਸ਼ਟਾ ਖਾ ਕੇ ਉਹਦੀ ਅੱਗੇ ਬਿਸ਼ਟਾ ਬਣਾ ਦਿੰਦਾ, ਲੋਕ ਨਫ਼ਰਤ ਕਰਦੇ ਨੇ। ਇਸ ਲਈ ਉਹ ਗੁਰੂ ਦਾ ਪਿਆਰਾ ਜਦੋਂ ਬਾਣੀ ਪੜ੍ਹਦਾ, ਦੁਨੀਆਂ ਦੇ ਪਦਾਰਥ ਜਿਨ੍ਹਾਂ ਨਾਲ ਬੜਾ ਮੋਹ ਸੀ, ਬੜਾ ਸਨੇਹ ਕਰਦਾ, ਬੜਾ ਉਹਨਾਂ ਨੂੰ ਚਾਹੁੰਦਾ ਸੀ, ਗੁਰੂ ਦੀ ਬਾਣੀ ਨੇ ਇੰਨਾ ਵੈਰਾਗ ਦੇ ਦਿੱਤਾ, ਅੱਜ ਦੁਨੀਆਂ ਦੇ ਪਦਾਰਥਾਂ ਨੂੰ ਵੇਖਣ ਨੂੰ ਹੀ ਮਨ ਨਹੀਂ ਕਰਦਾ ਹੈ। ਕਾਂ ਦੀ ਬਿਸਤਾ ਵਾਂਗੂ ਨਿਕੰਮੇ ਸਮਝ ਕਰਕੇ ਇਸ ਪ੍ਰਕਾਰ ਉਹਨਾਂ ਪਦਾਰਥਾਂ ਦਾ ਤਿਆਗ ਕਰ ਦਿੰਦਾ। ਇਹ ਗੁਰੂ ਦੀ ਬਾਣੀ ਦੇ ਨਾਲ ਹੀ ਸਹਿਜ ਗਿਆਨ ਅਤੇ ਵੈਰਾਗ ਦੀ ਜਿਹੜੀ ਪ੍ਰਾਪਤੀ ਹੁੰਦੀ ਹੈ। ਇਹ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਬਖਸ਼ਿਸ਼ ਕੀਤਾ ਹੈ। ਆਪਾਂ ਸਮੁੱਚੀਆਂ ਸੰਗਤਾਂ ਨੇ ਰਲ ਮਿਲ ਕਰਕੇ ਗੁਰ ਸ਼ਬਦ ਦੀ ਵਿਚਾਰ ਕੀਤੀ ਹੈ। ਵਿਚਾਰ ਕਰਦਿਆਂ ਤੁਸ਼ ਜਿਹੀ ਬੁੱਧੀ ਹੋਣ ਦੇ ਸਦਕਾ ਅਨੇਕਾਂ ਹੀ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਿਸ਼ ਕਰਨੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਰਿਆਂ ਦੇ ਉੱਪਰ ਸਾਡੇ ਰਹਿਮਤ ਬਖਸ਼ਿਸ਼ ਕਿਰਪਾ ਕਰਨ। ਨਾਮ ਸੇਵਾ ਸਿਮਰਨ ਦੀਆਂ ਦਾਤਾਂ ਸਾਡੀ ਝੋਲੀ ਪੱਲੇ ਵਿੱਚ ਪਾ ਕਰਕੇ ਆਪਣੇ ਚਰਨਾਂ ਕਵਲਾਂ ਦੇ ਨਾਲ ਜੋੜੀ ਰੱਖਣ, ਜਿਸ ਕਰਕੇ ਲੋਕ ਸੁਖੀਏ ਅਤੇ ਪਰਲੋਕ ਸਹੇਲੇ ਹੋ ਸਕੀਏ। ਸਮੂਹ ਗੁਰਮੁਖ ਪਿਆਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ। ਕੋਟਾਨ ਕੋਟ ਸ਼ੁਕਰਾਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੈ। ਆਓ ਇੱਥੇ ਹੀ ਹੁਣ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ।
ਨਾਨਕ ਮਸਤਕ ਜਿਸ ਵਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।